for any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca. Chandni.
ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ ਬੇਸਨ ਬਰਫੀ ਪਿਸਤਾ ਬਰਫੀ ਰਸਗੁੱਲੇ ਗੁਲਾਬ ਜਾਮਣਾ $4.99 ਪਰ ਪਾਉਂਡ ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026 100% Canadian made, top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1115 te 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-603 ਜਸਕਰਨ ਸਿੰਘ ਕਾਲੋਂ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕੀ ਹਾਲ ਚਾਲ ਦੋਸਤੋ ਤੁਹਾਡਾ ਠੀਕ ਠਾਕ ਹੋ ਅੱਜ ਵਿਸਾਖੀ ਦਾ ਦਿਨ ਹੈ ਜੀ ਤੇ ਤੁਹਾਨੂੰ ਸਾਰਿਆਂ ਨੂੰ ਖਾਲਸਾ ਦੇ ਜਨਮ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਕਈ ਲੋਕ 13 ਤਰੀਕ ਨੂੰ ਵਿਸਾਖੀ ਮਨਾਉਂਦੇ ਨੇ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ 14 ਅਪ੍ਰੈਲ ਨੂੰ। ਚਲੋ ਕੋਈ ਗੱਲ ਨੀ, ਗੱਲ ਤਾਂ ਹਿਸਟੋਰੀਕਲ ਪਰਸਪੈਕਟਿਵ ਤੋਂ, ਜਿਹੜੀ ਕੋਈ ਘਟਨਾ ਵਾਪਰੀ ਆ, ਜਿਹੜਾ ਕੁਝ ਚੰਗਾ ਹੋਇਆ, ਜਿਹਨੇ ਸਾਡੇ ਸਮਾਜ ਦੇ ਵਿਚ ਚੰਗੀਆਂ ਪਿਰਤਾਂ ਪਾਈਆਂ ਨੇ, ਉਹ 13 ਨੂੰ, 14 ਨੂੰ, 15 ਨੂੰ, ਭਾਵੇਂ 20 ਨੂੰ ਮਨਾ ਲਓ, ਭਾਵੇਂ ਰੋਜ਼ ਮਨਾਈ ਜਾਓ, ਚੰਗੀ ਗੱਲ ਆ ਹਨਾ। ਚੰਗੀਆਂ ਘਟਨਾਵਾਂ ਨੂੰ ਯਾਦ ਕਰ ਲੈਣਾ ਚਾਹੀਦਾ ਤੇ ਇਹਦੇ ਬਾਰੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿਚ ਗੱਲ ਕਰਾਂਗੇ। ਵੈਸੇ ਬੜਾ ਹਿਸਟੋਰੀਕਲ ਦਿਨ ਆ ਜੀ ਇਹ 14 ਅਪ੍ਰੈਲ, ਖਾਲਸੇ ਦੇ ਜਨਮ ਦਿਵਸ ਦੀ ਤਾਂ ਆਪਾਂ ਜਨਮ ਦੀ ਤਾਂ ਗੱਲ ਕਰ ਲਈ, ਜਨਮ ਦਿਵਸ ਕਹਿ ਲਓ ਚਲੋ ਹਨਾ। ਤੇ ਪਰ ਕਈ ਘਟਨਾਵਾਂ ਜੁੜੀਆਂ ਨੇ ਜੀ। ਡਾਕਟਰ ਅੰਬੇਦਕਰ ਦਾ ਜਨਮ ਵੀ 14 ਅਪ੍ਰੈਲ ਵਾਲੇ ਦਿਨ ਹੀ ਹੋਇਆ ਸੀ, 14 ਅਪ੍ਰੈਲ 1891 ਨੂੰ। ਇੱਕ ਬੇਹੱਦ ਮਾੜੀ ਘਟਨਾ ਵੀ 1919 ਨੂੰ, 14 ਅਪ੍ਰੈਲ 1919 ਨੂੰ ਸ਼ਾਇਦ, ਜੇ ਮੈਂ ਨਾ ਭੁੱਲਦਾ ਹੋਵਾਂ, ਦਿਨ ਤਾਂ ਸੀਗਾ 14 ਅਪ੍ਰੈਲ ਹੀ ਤੇ ਸਾਲ ਆ ਜਿਹੜਾ ਉਹ ਲੋਕ ਗੂਗਲ ਬਾਬੇ ਤੋਂ ਪੁੱਛ ਲੈਂਦੇ ਆ, ਆਪਾਂ ਨੂੰ ਐਡੀ ਕਿੱਡੀ ਕੀ ਗੱਲ ਆ ਹਨਾ। ਨਾ ਵੀ ਯਾਦ ਰਹੇ, ਬੰਦੇ ਦੇ ਦਿਮਾਗ ਦੀ ਲਿਮੀਟੇਸ਼ਨ ਹੁੰਦੀ ਹੈ ਨਾ। ਲਓ ਜੀ, ਆਪਾਂ ਜਲਿਆਂ ਵਾਲਾ ਬਾਗ ਪਾ ਲਿਆ ਤੇ ਉਹਦੇ ਚ ਜਲਿਆਂ ਵਾਲਾ ਬਾਗ ਦੇ ਵਿਚ ਆ ਗਿਆ। ਤੁਸੀਂ ਕਹੋਗੇ ਬੰਦਾ ਚੰਗਾ, ਨਾਲੇ ਰੇਡੀਓ ਕਰੀ ਜਾਂਦਾ, ਨਾਲੇ ਗੂਗਲ ਫਰੋਲੀ ਜਾਂਦਾ ਹਨਾ। ਤੇ ਇਹ ਇਸ ਤਰ੍ਹਾਂ ਹੀ ਹੁੰਦਾ ਜੀ ਕਈ ਵਾਰੀ। ਵੈਸੇ ਯਾਦ ਰਹਿਣੀਆਂ ਚਾਹੀਦੀਆਂ ਘਟਨਾਵਾਂ ਤੇ, ਪਰ ਇਹ ਹੈ ਵੀ ਦੇਖਿਆ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦੀ ਘਟਨਾ ਜਿਹੜੀ ਉਹ ਹੋਈ ਸੀ। ਜਨਰਲ ਡਾਇਰ ਨੇ ਇੱਕ ਜਿਹੜਾ ਵੱਡਾ ਦਰਵਾਜ਼ਾ ਸੀ, ਉਹਦੇ 4-5 ਕੰਧ ਸੀਗੀ ਬਾਹਰ ਬਾਗ ਦੇ ਆਲੇ ਦੁਆਲੇ, 2.5-3 ਏਕੜ ਦੇ ਵਿੱਚ ਉਹ ਜਗ੍ਹਾ ਜਲਿਆਂ ਵਾਲਾ ਬਾਗ ਆ ਜਿਹੜੀ, ਹੋ ਸਕਦਾ 4 ਏਕੜ ਹੋਵੇ, 4-5 ਦਰਵਾਜ਼ੇ ਆ ਹਾਰਡਲੀ, ਬਾਕੀ ਦਰਵਾਜ਼ਿਆਂ ਦੇ ਵਿੱਚੋਂ ਦੀ ਮਤਲਬ ਕੋਈ ਇੱਕ ਬੰਦਾ ਨਿਕਲ ਸਕਦਾ ਭੀੜੇ ਭੀੜੇ, ਪਰ ਜਿਹੜਾ ਵੱਡਾ ਦਰਵਾਜ਼ਾ ਸੀ ਉਹਨੇ ਰੋਕ ਲਿਆ ਸੀ ਤੇ ਉੱਥੋਂ ਫਿਰ ਉਹਨੇ ਫਾਇਰਿੰਗ ਸ਼ੁਰੂ ਕਰਤੀ ਸੀ। ਇਹ ਜਿਹੜੀ ਗੱਲ ਆ ਇਹ ਵੀ ਮਤਲਬ 13 ਅਪ੍ਰੈਲ ਨੂੰ ਵਾਪਰੀ ਸੀ। ਇਸ ਕਰਕੇ ਬੜਾ ਹਿਸਟੋਰੀਕਲ ਦਿਨ ਆ ਜੀ, ਬੜੀਆਂ ਯਾਦਾਂ ਇਸ ਦਿਨ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਉਧਰੋਂ ਕਿਸਾਨੀ ਦਾ ਤਿਉਹਾਰ ਇਸ ਕਰਕੇ ਆ ਬਈ ਕਣਕ ਦਾ ਜਿਹੜਾ ਵਢਾਈ ਦਾ ਸੀਜ਼ਨ ਆ ਉਹ ਸ਼ੁਰੂ ਹੋ ਜਾਂਦਾ ਕਹਿ ਲਓ ਹਨਾ। ਇਸ ਕਰਕੇ ਦਿਨ ਅਹਿਮ ਆ ਇਹ। ਇੱਧਰ ਸਾਡੇ ਇਹਨਾਂ ਦੇਸ਼ਾਂ ਦੇ ਵਿੱਚ ਕਹਿ ਲਓ ਜੀ ਸਰਦੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ, ਲੋਕ ਬਾਹਰ ਨਿਕਲਣ ਲੱਗਦੇ ਨੇ ਹਨਾ। ਹੌਲੀ ਹੌਲੀ ਆਪਾਂ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਤੇ ਗੱਲਬਾਤ ਕਰਾਂਗੇ ਜੀ। ਕਈ ਬੰਦੇ ਸਮਝਦੇ ਨੇ ਬਈ ਪਤਾ ਨੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਿਮਾਗ ਦੇ ਵਿੱਚ ਇੱਕੋ ਦਮ ਹੀ ਫੁਰਨਾ ਫੁਰ ਗਿਆ ਵੀ ਉਹਨਾਂ ਨੇ 1699 ਵਾਲੇ ਦਿਨ ਇਕੱਠ ਸੱਦ ਲਿਆ ਤੇ ਐਲਾਨ ਕਰਤਾ ਜੀ ਬਈ ਖਾਲਸਾ ਬਣਾਉਣਾ, ਆਏ ਨੀ ਦੋਸਤੋ। 66 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਤੇ ਕਹਿ ਲਓ ਜੀ ਪੂਰਾ 30 ਸਾਲਾਂ ਦਾ ਉਹਨਾਂ ਦਾ ਜ਼ਿੰਦਗੀ ਦਾ ਇਹ ਸਫ਼ਰ ਆ ਬਈ ਇੰਨੀ ਮਾੜੀ ਹਾਲਤ ਆ ਸਮਾਜ ਦੀ। ਦਿੱਲੀ ਦੇ ਉੱਤੇ ਔਰੰਗਜ਼ੇਬ ਕਾਬਜ ਆ, ਜਿਹੜੀ ਗੱਲ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਆ, ਉਹ ਹਾਲਾਤ ਉਸੇ ਤਰ੍ਹਾਂ ਹੀ ਕਾਇਮ ਨੇ। ਲੋਕ ਆ ਜਿਹੜੇ ਉਹ ਡਰੇ ਹੋਏ ਨੇ, ਘਬਰਾਏ ਹੋਏ ਨੇ ਤੇ ਬਾਲ ਗੋਬਿੰਦ ਤੋਂ ਗੁਰੂ ਗੋਬਿੰਦ ਸਿੰਘ ਬਣਨ ਦਾ ਸਫ਼ਰ ਆ ਜਿਹੜਾ ਇਹ 30 ਸਾਲ ਉਹਨਾਂ ਦੇ ਦਿਮਾਗ ਚ ਕਸ਼ਮਕਸ਼ ਚੱਲੀ ਜਾਂਦੀ ਆ ਵੀ ਜਿਹੜੇ ਲੋਕ ਜਿਹੜੇ ਜ਼ੁਬਾਨ ਨੀ ਖੋਲਦੇ, ਮੂੰਹ ਨੀ ਖੋਲਦੇ, ਡਰੇ ਹੋਏ ਨੇ, ਕਮਜ਼ੋਰ ਨੇ, ਤੇ ਇਹਨਾਂ ਦੇ ਵਿਚ ਕਿਵੇਂ ਤਾਕਤ ਭਰੀ ਜਾਵੇ। ਜਾਤਾਂ ਚ ਵੰਡੇ ਹੋਏ ਨੇ, ਧਰਮਾਂ ਚ ਵੰਡੇ ਹੋਏ ਨੇ, ਵਹਿਮਾਂ ਭਰਮਾਂ ਚ ਵੰਡੇ ਹੋਏ ਨੇ, ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਨੇ, ਲੜਨ ਬਾਰੇ ਸੋਚਣਾ ਹੀ ਆਪਣੇ ਆਪ ਚ ਪਾਪ ਸਮਝਦੇ ਨੇ। ਇਹ ਪੂਰਾ ਉਹਨਾਂ ਦਾ ਜਿਹੜਾ ਦਿਮਾਗੀ ਕਸ਼ਮਕਸ਼ ਚੱਲਦੀ ਆ। ਅੱਛਾ, ਇਹਦੇ ਦਰਮਿਆਨ ਉਹ ਪੂਰੇ ਦਾ ਪੂਰਾ ਲਿਟਰੇਚਰ ਪੜ੍ਹਦੇ ਨੇ, ਫਰੋਲਦੇ ਨੇ ਸਾਰਾ ਕੁਝ ਹੈਨਾ, ਤੇ ਫੇਰ ਜਾ ਕੇ ਕਿਤੇ ਉਹ ਦਿਨ ਆਉਂਦਾ ਜਦੋਂ ਖਾਲਸੇ ਦੀ ਸਾਜਨਾ ਕੀਤੀ ਜਾਂਦੀ ਹੈ, ਕਿਹੋ ਜਿਹਾ ਮਨੁੱਖ ਜਿਹੜਾ ਲਗਾਤਾਰ ਜ਼ੁਲਮ ਦੇ ਖਿਲਾਫ ਲੜਨ ਦੀ ਸਹੁੰ ਚੱਕਦਾ ਵੀ ਮੈਂ ਕਿਸੇ ਵੀ ਮਾੜੀ ਜਿਹੜੀ ਰਵਾਇਤ ਆ ਉਹਦੇ ਨਾਲ ਸਮਝੌਤਾ ਨਹੀਂ ਕਰਨਾ, ਹੈਨਾ, ਤੇ ਹਮੇਸ਼ਾ ਜਿਹੜਾ ਕਮਜ਼ੋਰ ਆ ਉਹਦੇ ਨਾਲ ਖੜਨਾ, ਕੋਈ ਮਾੜੀ ਰਵਾਇਤ ਆ ਜਿਹੜੀ ਉਹਦੇ ਨਾਲ ਸਮਝੌਤਾ ਨਹੀਂ ਕਰਨਾ। ਲਗਾਤਾਰ ਲੜਦੇ ਰਹਿਣਾ, ਲੜਦੇ ਮਤਲਬ ਆਪਣੇ ਆਪ ਨਾਲ ਲੜਦੇ ਰਹਿਣਾ, ਮਨ ਚ ਵੀ ਲੜਾਈ ਚੱਲਦੀ ਰਹਿਣੀ ਆ ਤੇ ਬਾਹਰ ਵੀ ਲੜਾਈ ਚੱਲਦੀ ਰਹਿਣੀ ਆ। ਇਹੋ ਜਿਹਾ ਇਨਸਾਨ, ਇਹੋ ਜਿਹਾ ਮਨੁੱਖ, ਹੈਨਾ, ਤੇ ਇਹ ਆ ਜਿਹੜੀ ਉਹਨਾਂ ਨੇ, ਜੇ ਆਪਾਂ ਨੰਦ ਲਾਲ ਜੀ ਨੂੰ, ਭਾਈ ਨੰਦ ਲਾਲ ਜੀ ਨੂੰ ਪੜ੍ਹੀਏ ਨਾ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਬੜੀ ਡੂੰਘੀ ਵਿਆਖਿਆ ਕੀਤੀ ਹੋਈ ਆ, ਹੈਨਾ, ਵੀ ਖਾਲਸਾ ਜਿਹੜਾ ਉਹ ਕਿਹੋ ਜਿਹਾ ਹੁੰਦਾ, ਹੈਨਾ, ਤੇ ਉਹ ਕਿਤੇ ਬੈਠ ਕੇ ਮਤਲਬ ਤੁਸੀਂ ਜ਼ਰੂਰ ਪੜ੍ਹਿਓ। ਇੱਕ ਤਾਂ ਹੈਗਾ ਬਈ ਪੂਰੀ ਦੀ ਪੂਰੀ ਫੌਜ ਗਰੀਲਾ ਫੋਰਸ ਜਿਹਦਾ ਪੂਰਾ ਪਹਿਰਾਵਾ ਉਹੋ ਜਿਹਾ ਹੋਵੇ, ਇੱਕ ਆ ਵੀ ਉਹਦੀ ਲੜਾਈ ਸੂਖਮ ਰੂਪ ਦੇ ਵਿੱਚ ਮਨ ਦੇ ਨਾਲ ਵੀ ਚੱਲੇ, ਆਪਣੇ ਮਨ ਦੇ ਵਿੱਚ ਵੀ ਕਿਵੇਂ ਵਧੀਆ ਮਨੁੱਖ ਬਣਨਾ, ਹੈਨਾ, ਇਹ ਦੋਨੇ ਗੱਲਾਂ ਬਰਾਬਰ ਚੱਲਣ। ਇਹ ਫਿਰ ਬਾਜੀ 1699 ਤੋਂ ਬਾਅਦ ਜਿਹੜੀ ਫਿਰ ਇਹ ਜੰਗ ਸ਼ੁਰੂ ਹੁੰਦੀ ਆ, ਉਹ ਤੁਸੀਂ ਵੇਖਦੇ ਹੋ ਵੀ ਕਿਵੇਂ ਅੱਗੇ ਫਿਰ ਬੰਦਾ ਬਹਾਦਰ ਤੱਕ, ਬੰਦਾ ਬਹਾਦਰ ਫਿਰ ਕਿਵੇਂ ਲੜਦਾ, ਹੈਨਾ, ਆਮ ਲੋਕ ਕਿਵੇਂ ਦਬੇ ਕੁਚਰੇ ਲੋਕ ਆ ਜਿਹੜੇ ਉਹ ਜ਼ੁਲਮ ਦੇ ਖਿਲਾਫ ਲੜਦੇ ਨੇ, ਉਹ ਸਾਰੀ ਦੀ ਸਾਰੀ ਪੰਜਾਬ ਦੀ ਹਿਸਟਰੀ ਤੁਸੀਂ ਪੜ੍ਹੀ ਆ, ਹੈਨਾ, ਤੇ ਇਸੇ ਕਰਕੇ ਇਸ ਦਿਨ ਨੂੰ ਆਪਾਂ ਮਨਾਉਂਦੇ ਹਾਂ, ਵਿਸਾਖੀ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਵਿਸਾਖੀ ਦਾ ਦਿਨ ਆ ਜਿਹੜਾ। ਇਹ ਠੀਕ ਹੈ, ਸਮੇਂ ਦੇ ਬਦਲ ਦੇ ਨਾਲ ਜਿਹੜਾ ਹੈਗਾ ਬਹੁਤ ਕੁਛ ਬਦਲ ਜਾਂਦਾ, ਕੁਰੀਤੀਆਂ ਆ ਜਾਂਦੀਆਂ ਨੇ, ਹੈਨਾ, ਪਰ ਜਿਹੜੀ ਖਾਲਸੇ ਦੀ ਸਪਿਰਿਟ ਆ ਨਾ, ਉਹ ਸਾਨੂੰ ਇਹੀ ਕਹਿੰਦੀ ਆ ਵੀ ਬੰਦਿਆ ਜ਼ੁਲਮ ਦੇ ਖਿਲਾਫ ਆਪਣੀ ਸਮਰੱਥਾ ਦੇ ਮੁਤਾਬਕ ਤੇ ਲਗਾਤਾਰ ਲੜਦਾ ਰਹਿ। ਕੱਲਾ ਉਹ ਜਿਹੜਾ ਖਾਲਸਾ ਸੀ, ਉਹਦਾ ਰੂਪ ਹੀ ਉੱਪਰਲਾ ਨਹੀਂ ਸੀ, ਜਿਹੜੀ ਮੈਂ ਗੱਲ ਕੀਤੀ ਆ ਸੂਖਮ ਰੂਪ ਦੇ ਵਿੱਚ ਮਨ ਆ ਜਿਹੜਾ ਉਹ ਵੀ ਉਹਦਾ ਉਹੋ ਜਿਹਾ ਹੋਣਾ ਚਾਹੀਦਾ। ਕਈ ਵਾਰੀ ਉੱਪਰੋਂ ਦੇਖਣ ਨੂੰ ਕਹਿੰਦੇ ਆ ਪਹਿਰਾਵਾ ਖਾਲਸੇ ਵਾਲਾ ਹੋਵੇ, ਹਨਾ, ਅੰਦਰੋਂ ਬੰਦਾ ਨਹੀਂ ਬਦਲਦਾ, ਉਹ ਅਸਲੀ ਖਾਲਸਾ ਨਹੀਂ। ਇਸੇ ਕਰਕੇ ਕਿਹਾ ਗਿਆ ਵੀ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ, ਗੁਰੂ ਸਾਹਿਬ ਕਹਿੰਦੇ ਨੇ। ਵੈਸੇ ਜਿਹੜੇ ਸਿਸਟਮ ਦੇ ਖਿਲਾਫ਼ ਲੜਾਈ ਆ ਜਿਹੜੀ ਉਹ ਚੱਲੀ ਸੀ, ਜਿਹੜੇ ਸਿਸਟਮ ਦੇ ਖਿਲਾਫ਼ ਖਾਲਸੇ ਦੀ ਸਾਜਨਾ ਕੀਤੀ ਸੀ, ਤੇ ਸਮੇਂ ਦੇ ਬਦਲਣ ਦੇ ਨਾਲ ਕਈ ਵਾਰੀ ਇਹ ਹੁੰਦਾ ਹੈ ਬਈ ਉਹ ਸਿਸਟਮ ਹੈ ਨਾ ਜਿਹੜਾ ਉਹ ਸਾਡੇ ਅੰਦਰ ਤੱਕ ਪਸਰਿਆ ਹੁੰਦਾ, ਹੈਨਾ, ਮਨ ਦੇ ਵਿੱਚ ਲੜਾਈ ਕਈ ਵਾਰੀ ਉਸ ਤਰ੍ਹਾਂ ਨਹੀਂ ਚੱਲਦੀ। ਵਿਪਰਨ ਕੀ ਰੀਤ ਜਿਹਨੂੰ ਕਿਹਾ ਜਾਂਦਾ, ਹੈਨਾ, ਧਾਰਮਿਕ ਸ਼ਬਦਾਂ ਦੇ ਵਿੱਚ, ਹੈਨਾ, ਬਈ ਵਿਰੋਧੀ ਵਿਚਾਰ ਸਾਡੇ ਅੰਦਰ ਬੈਠੇ ਹੁੰਦੇ ਨੇ, ਉਹਨਾਂ ਨੂੰ ਕਿਵੇਂ ਬਾਹਰ ਕੱਢਣਾ, ਉਹਨਾਂ ਤੋਂ ਕਿਵੇਂ ਛੁਟਕਾਰਾ ਪਾਉਣਾ, ਇਹ ਵੀ ਖਾਲਸੇ ਦੀ ਮਨ ਦੇ ਵਿੱਚ ਲੜਾਈ ਹੈ ਜਿਹੜੀ ਚੱਲਦੀ ਰਹਿਣੀ ਚਾਹੀਦੀ ਹੈ। ਤੇ ਹਿਸਟੋਰੀਕਲ ਪਰਸਪੈਕਟਿਵ ਤੋਂ ਜਦੋਂ ਆਪਾਂ ਅੰਬੇਦਕਰ ਸਾਹਿਬ ਦੀ ਗੱਲ ਕਰਦੇ ਹਾਂ, ਇਹ ਕੰਪੈਰੇਟਿਵਲੀ ਨਵੀਂ ਆ ਗੱਲ, ਆ ਪਿਛਲੀ ਸਦੀ ਦੀ ਗੱਲ ਆ, ਹੈਨਾ। ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਅੰਬੇਦਕਰ ਸਾਹਿਬ ਨੇ ਤਾਂ ਜਿਹੜਾ ਗੋਰਿਆਂ ਦਾ ਸੰਵਿਧਾਨ ਸੀ ਉਹਨੂੰ ਟਰਾਂਸਲੇਟ ਕਰਕੇ ਲਿਖਤਾ, ਬਸ ਨਹੀਂ ਜੀ ਨਹੀਂ, ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਆ। ਸੋ ਕਾਲਡ ਉੱਚੀਆਂ ਜਾਤਾਂ ਦੇ ਵਿੱਚੋਂ ਹੋਣਾ ਨਾ, ਉਹ ਤੁਸੀਂ ਫੀਲ ਨਹੀਂ ਕਰ ਸਕਦੇ, ਉਸ ਗੱਲ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ। ਜੇ ਤੁਸੀਂ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ ਹੋਵੋ ਤੇ ਕੀ ਕੁਝ ਵਾਪਰਦਾ, ਇਹ ਗੱਲਾਂ ਨਾ ਆਪਾਂ ਕਹਿ ਦਈਏ ਵੀ ਪੜ੍ਹਾਈ ਲਿਖਾਈ ਨਾਲ ਜਾਂ ਸੋ ਕਾਲਡ ਆਜ਼ਾਦੀ ਮਿਲਣਾ ਇਹਨਾਂ ਚ ਫਰਕ ਪਿਆ, ਪਰ ਜਿਹੜੇ ਲੋਕ ਸੋ ਕਾਲਡ ਜਿਨ੍ਹਾਂ ਨੂੰ ਹੇਠਲੀ ਕਾਸਟ ਦੇ ਵਿੱਚੋਂ ਕਿਹਾ ਜਾਂਦਾ, ਆਪਾਂ ਭਾਵੇਂ ਕਿਸੇ ਕਾਸਟ ਨੂੰ ਨਹੀਂ ਮੰਨਦੇ, ਹਾਲਾਂਕਿ ਸਿੱਖ ਧਰਮ ਦੇ ਵਿਚ ਵੀ ਕਾਸਟ ਦੀ ਮਨਾਹੀ ਆ, ਜਿਹੜਾ ਖਾਲਸੇ ਦੇ ਜਨਮ ਦੀ ਗੱਲ ਕਰਦੇ ਆ ਆਪਾਂ, ਖਾਲਸੇ ਦੇ ਸਾਜਨਾ ਦਿਵਸ ਦੀ ਗੱਲ ਕਰਦੇ ਆ, ਸਾਰੀਆਂ ਜਾਤਾਂ ਪਾਤਾਂ ਤੋੜਤੀਆਂ ਸੀ, ਪਰ ਇਸ ਦੇ ਬਾਵਜੂਦ ਵੀ ਆਪਾਂ ਵੇਖਦੇ ਆ ਵੀ ਪਿੰਡਾਂ ਚ ਗੁਰਦੁਆਰੇ ਅੱਡ ਅੱਡ ਬਣੇ ਹੋਏ ਨੇ, ਬਿਲਕੁਲ ਉਵੇਂ ਹੀ ਆ, ਕਾਸਟ ਵਾਲਾ ਸਿਸਟਮ ਚੱਲੀ ਜਾਂਦਾ ਸਿੱਖਾਂ ਦੇ ਵਿਚ ਵੀ। ਸੋ ਕਾਲਡ ਨੀਵੀਂ ਕਾਸਟ ਦੇ ਵਿਚੋਂ ਹੋਣਾ, ਪੈਦਾ ਉਹਦੇ ਵਿਚ ਜਨਮ ਲੈਣਾ ਆਪਣੇ ਆਪ ਦੇ ਵਿਚ ਹੀ ਸਰਾਪ ਸਮਝਿਆ ਜਾਂਦਾ। ਬਹੁਤ ਲੋਕਾਂ ਨੂੰ ਹੈਰਾਨੀ ਹੋਊਗੀ, ਬਹੁਤੀ ਹੈਰਾਨੀ ਵੀ ਨਹੀਂ ਹੋਣੀ, ਪਰ ਭੈੜੀ ਲੱਗੂਗੀ ਮੇਰੀ ਕੀਤੀ ਹੋਈ ਗੱਲ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਸੱਚੀ ਬਿਲਕੁਲ, ਜਿਹੜੀ ਅਸੀਂ ਪਿੰਡ ਤੇ ਆਪ ਹੰਡਾਈ ਹੋਈ ਆ, ਬਈ ਵਿਸਾਖੀ ਵਾਲੇ ਦਿਨ ਵੀ ਜੇ ਗੁਰਦੁਆਰੇ ਦੇ ਵਿਚ ਜਾ ਕੇ ਬੈਠ ਜਾਣਾ ਨਾ, ਤੇ ਜਿਹੜੇ ਸੋ ਕਾਲਡ ਨੀਵੀਆਂ ਕਾਸਟ ਦੇ ਵਿਚ ਹੁੰਦੇ ਸੀ ਗਿਆਨੀ ਜੀ, ਉਹਨਾਂ ਨੂੰ ਕਹਿੰਦੇ ਉਹ ਤੂੰ ਪਾਸੇ ਹੋ ਕੇ ਬੈਠ। ਇਹ ਸੱਚੀ ਗੱਲ ਆ, ਬਿਲਕੁਲ ਸੱਚੀ ਗੱਲ ਆ, ਸਾਡੇ ਤੇ ਆਪ ਸਾਡੇ ਸਾਹਮਣੇ ਵਾਪਰੀ ਹੋਈ ਆ। ਜਿਹੜੇ ਬੱਚਿਆਂ ਨਾਲ ਅਸੀਂ ਖੇਡਦੇ ਹੁੰਦੇ ਸੀ, ਉਹਨਾਂ ਨੂੰ ਲੰਗਰ ਚੋਂ ਵੀ ਠਾ ਦਿੱਤਾ ਜਾਂਦਾ ਸੀਗਾ। ਬਹੁਤੇ ਪਿੰਡ ਨੇ, ਪੰਜਾਬ ਚ ਵੀ ਹੈਗੇ ਨੇ ਪਿੰਡ, ਪਾਣੀ ਪੀਣ ਦੀ ਮਨਾਹੀ ਹੁੰਦੀ ਸੀ ਉਹਨਾਂ ਨੂੰ ਉਸ ਖੂਹ ਤੋਂ। ਚਲੋ ਹੁਣ ਤਾਂ ਟੂਟੀਆਂ ਆ ਗਈਆਂ, ਟੈਂਕੀਆਂ ਲੱਗ ਗਈਆਂ, ਨਲਕੇ, ਹੈਨਾ। ਲੋ ਹੋਰ ਦੱਸ ਦਿੰਦਾ ਤੁਹਾਨੂੰ, ਬਹੁਤੇ ਕਿਸਾਨੀ ਪਰਿਵਾਰਾਂ ਦੇ ਵਿਚੋਂ ਆਪਣਾ ਪ੍ਰੋਗਰਾਮ ਸੁਣਦੇ ਆ, ਕਿਉਂਕਿ ਇੱਥੇ ਆਏ ਨੇ ਲੋਕ ਪੰਜਾਬ ਦੇ ਪਿੰਡਾਂ ਦੇ ਵਿਚੋਂ। ਕਿਸਾਨ ਦੇ ਨਾਲ ਜਿਹੜਾ ਮਜ਼ਦੂਰ ਖੇਤ ਦੇ ਵਿਚ ਕੰਮ ਕਰਦਾ, ਜਿਹਨੂੰ ਸੀਰੀ ਕਹਿੰਦੇ ਆ, ਸੀਰੀ ਨੇ ਉਸੇ ਤਰ੍ਹਾਂ ਕਿਸਾਨ ਦੇ ਨਾਲ, ਜੱਟ ਦੇ ਨਾਲ ਕਣਕ ਦੀ ਬਿਜਾਈ ਕਰਨੀ, ਵਾਹੁਣਾ, ਸਾਂਭਣਾ, ਪਾਣੀ ਲਾਉਣਾ, ਹੈਨਾ, ਤੇ ਕਣਕ ਦੀ ਕਟਾਈ ਕਟੂਈ ਕਰਕੇ ਦਾਣੇ ਵੀ ਉਵੇਂ ਹੀ ਕੱਢ ਕੇ ਬੋਰੀ ਚ ਪਾ ਕੇ ਲੈ ਆਉਣੇ ਘਰ, ਤੇ ਬਹੁਤੀ ਵਾਰੀ ਬੋਰੀ ਚੱਕ ਕੇ ਚੱਕੀ ਤੋਂ ਪਸਾ ਕੇ ਵੀ ਲੈ ਆਉਣੇ ਆਟਾ, ਪਰ ਜਦੋਂ ਰੋਟੀ ਬਣਨੀ ਉਦੋਂ ਚੁੱਲ੍ਹੇ ਤੋਂ 20 ਫੁੱਟ ਦੂਰ ਉਹਨੂੰ ਕਹਿੰਦੇ ਤੂੰ ਪਾਸੇ ਬੈਠਣਾ। ਇਹ ਹਾਲ ਸਾਡੇ ਸਮਾਜ ਦਾ ਹੁਣ ਵੀ ਆ। ਤੇ ਜੇ ਦੋਸਤੋ ਤੁਸੀਂ ਸੱਚੀ ਤੁਸੀਂ ਗਿਣਤੀ ਕਰਕੇ ਦੇਖਣੀ ਹੈ ਨਾ, ਅਜੇ ਬਈ ਇਹ ਗੱਲ 1699 ਦੀ ਆ, ਚਲੋ 1700 ਈਸਵੀ ਦੀ ਕਹਿ ਲਓ, ਕਿੰਨੇ ਸਾਲ ਹੋਏ, 300 ਸਾਲ ਹੀ ਹੋਏ ਆ ਨਾ। 300 ਸਾਲਾਂ ਦੇ ਵਿਚ ਸਾਡੀਆਂ ਆਪਣੀਆਂ 6 ਪੀੜੀਆਂ ਬੀਤੀਆਂ ਨੇ, 6 ਪੀੜੀਆਂ ਸਾਰੀਆਂ। ਇੱਕ ਪੀੜੀ ਐਵਰੇਜ ਆਣੀ, ਤੁਸੀਂ ਆਪਾਂ ਅੰਦਾਜ਼ਾ ਲਾਓ, ਚਲੋ ਭਾਵੇਂ ਉਮਰ 80-82 ਸਾਲ ਐਵਰੇਜ ਏਜ ਹੋ ਗਈ, ਪਰ 50 ਕੁ ਸਾਲ ਦੀ ਪੀੜੀ ਵੀ ਲਾ ਕੇ ਚਲੋ ਤੁਸੀਂ, ਆਪੋ ਆਪਣੀ ਉਮਰ ਦੇ ਹਿਸਾਬ ਨਾਲ ਦੇਖ ਲਓ ਵੀ ਤੁਹਾਡੇ ਫਾਦਰ ਸਾਹਿਬ ਦਾ ਜਨਮ ਕਦੋਂ ਹੋਇਆ ਤੇ ਤੁਹਾਡਾ ਜਨਮ ਕਦੋਂ ਹੋਇਆ। ਐਵਰੇਜ ਆਣੀ ਤੁਸੀਂ ਲਾਓ ਬਈ 100 ਸਾਲ ਦੇ ਵਿਚ 2 ਕੁ ਪੀੜੀਆਂ ਜਿਹੜੀਆਂ ਉਹ 2 ਕੁ ਜਨਰੇਸ਼ਨ ਨਿਕਲਦੀਆਂ, ਲੰਮੀਆਂ ਵੀ ਹੁੰਦੀਆਂ, ਆਮ ਕਰਕੇ ਲੰਮੀਆਂ ਹੁੰਦੀਆਂ, ਪਰ ਘੱਟੋ ਘੱਟ ਲਾਓ ਸਿਰਫ 6 ਪੀੜੀਆਂ ਬੀਤੀਆਂ, ਤੇ 6 ਪੀੜੀਆਂ ਦੇ ਵਿਚ ਜਿਹੜੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਜਾਤ ਪਾਤ ਖਤਮ ਕਰਨ ਦੀ, ਉਹ ਹੋਰ ਸਖ਼ਤ ਹੋ ਗਈ ਆ। ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੱਦਾ ਦਿੱਤਾ ਸੀ ਵੀ ਕੋਈ ਜਾਤ ਪਾਤ ਨਹੀਂ, ਇਕੱਠੇ ਹੋ ਕੇ ਲੜੋ, ਅਸੀਂ ਆਪਸ ਵਿਚ ਹੀ ਲੜੀ ਜਾਂਦੇ ਹਾਂ। ਵਿਹੜੇ ਅੱਡ ਬਣੇ ਹੋਏ ਨੇ, ਅੱਜ ਵੀ ਦੇਖ ਲਓ ਤੁਸੀਂ, ਬਣੇ ਹੋਏ ਕਿ ਨਹੀਂ ਬਣੇ ਹੋਏ, ਪਿੰਡ ਦੇ ਵਿਚ ਵਿਹੜੇ ਵਾਲੇ ਅੱਡ ਰਹਿੰਦੇ ਨੇ, ਜੱਟ ਅੱਡ ਰਹਿੰਦੇ ਨੇ, ਬਸਤੀਆਂ ਅੱਡ ਬਣੀਆਂ ਹੋਈਆਂ ਨੇ। ਇਸ ਕਰਕੇ ਜਿਹੜੀ ਆਪਾਂ ਅੰਬੇਦਕਰ ਦੀ ਗੱਲ ਕਰਦੇ ਆ ਨਾ, ਅੰਬੇਦਕਰ ਦੀ ਸਟਰਗਲ ਕਾਫੀ ਤਕੜੀ ਸੀ ਜੀ, ਕਾਫੀ ਤਕੜੀ ਸੀ ਮੌਜੂਦਾ ਦੌਰ ਦੇ ਵਿਚ। ਜਿਹੜੇ ਲੋਕ ਨੇ ਨਾ, ਜਿਨ੍ਹਾਂ ਨੂੰ ਸੋ ਕਾਲਡ ਨੀਵੀਆਂ ਕਾਸਟਾਂ ਵਾਲੇ ਕਿਹਾ ਜਾਂਦਾ, ਦਰਕਾਰੇ ਹੋਏ ਲੋਕ, ਉਹਨਾਂ ਨੂੰ ਪੜ੍ਹਾਈ ਲਿਖਾਈ ਕਿਹਾ, ਮਨੁਸਮ੍ਰਿਤੀ ਦੇ ਵਿਚ ਤਾਂ ਹੁਣ ਇੱਥੋਂ ਤੱਕ ਕਿਹਾ ਗਿਆ ਬਈ ਜੇ ਇਨ੍ਹਾਂ ਦੇ ਵਿਚੋਂ ਕੋਈ ਅਕਲ ਦੀ ਗੱਲ ਸੁਣ ਲੇ, ਗਿਆਨ ਦੀ ਗੱਲ ਸੁਣਦੇ ਤਾਂ ਕੰਨਾਂ ਦੇ ਵਿਚ ਸਿੱਕਾ ਪਿਘਲਾ ਕੇ ਪਾ ਦੇਣਾ ਚਾਹੀਦਾ, ਅੰਦਾਜ਼ਾ ਲਾ ਲਓ ਤੁਸੀਂ। ਅੱਛਾ, ਕੱਲਾ ਇਹੀ ਨਹੀਂ, ਸਾਡੇ ਸਮਾਜ ਦੇ ਵਿਚ ਵਿਤਕਰਾ ਇੰਨਾ, ਜਦੋਂ ਖਾਲਸੇ ਦੀ ਗੱਲ ਵੀ ਕਰਦੇ ਆ ਨਾ ਆਪਾਂ, ਤਾਂ ਸਿੱਖ ਸਮਾਜ ਦੇ ਵਿਚ ਔਰਤ ਨੂੰ ਬਰਾਬਰਤਾ ਦਿੱਤੀ ਗਈ ਆ, ਪਰ ਦੂਜੇ ਪਾਸੇ ਢੋਲ ਗੰਵਾਰ ਸ਼ੂਦਰ ਔਰ ਨਾਰੀ ਇਹ ਸਭ ਤਾੜਨ ਕੀ ਅਧਿਕਾਰੀਏ, ਇਹ ਲਿਖਿਆ ਹੋਇਆ ਵੀ ਔਰਤ ਸ਼ੂਦਰ ਸੋ ਕਾਲਡ ਨੀਵੀਆਂ ਕਾਸਟਾਂ ਵਾਲੇ, ਤੇ ਕਮਲਾ ਜਿਹੜਾ ਇਹ ਕੁੱਟੇ ਬਿਨਾਂ ਲੋਟ ਨਹੀਂ ਆਉਂਦੇ, ਯਾਨੀ ਕਹਿਣ ਦਾ ਮਤਲਬ ਇਹ ਆ ਹਨਾ। ਉੱਥੇ ਖੜਾ ਸਮਾਜ ਅਜੇ, ਵਿਗਿਆਨਕ ਤਰੱਕੀ ਹੋ ਗਈ, ਸਾਇੰਟਿਫਿਕ ਤਰੱਕੀ ਹੋ ਗਈ, ਪਰ ਜਿਹੜੀ ਮਨ ਦੇ ਵਿਚ ਸਾਡੇ ਲੜਾਈ ਚੱਲਣੀ ਸੀ ਨਾ, ਸੂਖਮ ਵਿਚਾਰਾਂ ਦੀ ਲੜਾਈ, ਕਈ ਉਹਨੂੰ ਅਧਿਆਤਮਿਕ ਲੜਾਈ ਕਹਿ ਦਿੰਦੇ ਆ, ਕਈ ਸਪਿਰਚੁਅਲ ਲੜਾਈ ਕਹਿ ਦਿੰਦੇ ਆ, ਹੈਨਾ, ਤੇ ਉਹ ਲੜਾਈ ਚੱਲੀ ਨੀ ਜਿਹੜੇ ਜਿਹੜੀ ਰੂਪ ਦੇ ਵਿੱਚ ਚੱਲਣੀ ਚਾਹੀਦੀ ਸੀਗੀ। ਇੱਕ ਮੇਰਾ ਖਿਆਲ ਸਾਡੇ ਨਾਲ ਨਾ ਸਾਡੇ ਸਪੋਂਸਰ ਨੇ ਅੱਜ ਸਰਦਾਰ ਜਸਕਰਨ ਸਿੰਘ ਜੀ ਮੈਨੂੰ ਲੱਗਦਾ। ਹਾਂਜੀ ਨੇਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ
ਸ੍ਰੀ ਅਕਾਲ, ਕੀ ਹਾਲ ਚਾਲ ਆ ਜੀ ਤੁਹਾਡਾ?
ਵਧੀਆ ਜੀ ਬਰਾੜ ਸਾਹਿਬ, ਬਹੁਤ ਵਧੀਆ ਜੀ। ਬਰਾੜ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਾਖੀ ਦੀਆਂ ਬਹੁਤ ਮੁਬਾਰਕਾਂ।
ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ।
ਥੈਂਕ ਯੂ ਬਰਾੜ ਸਾਹਿਬ।
ਤੁਸੀਂ ਜੀ ਆਪਣਾ ਪਹਿਲਾਂ ਤਾਂ ਫੋਨ ਨੰਬਰ ਦਿਓ, ਫੋਨ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ।
ਓਕੇ ਜੀ, ਹਾਂਜੀ ਬਰਾੜ ਸਾਹਿਬ, ਮੇਰਾ ਨੰਬਰ ਹੈਗਾ ਜੀ 905-903-6003, 905-903-6003।
ਬਿਲਕੁਲ, ਅਸੀਂ ਤੁਹਾਡਾ ਸੁਨੇਹਾ ਰੋਜ਼ ਦਿੰਦੇ ਹਾਂ ਜੀ ਬਈ ਇੰਸ਼ੋਰੈਂਸ ਚਾਹੀਦੀ ਹੈ ਕਿਸੇ ਸੱਜਣ ਮਿੱਤਰ ਨੂੰ, ਤੇ ਜ਼ਰੂਰ ਸਰਦਾਰ ਜਸਕਰਨ ਸਿੰਘ ਜੀ ਨੂੰ ਕਾਲ ਕਰਿਓ। ਮੈਨੂੰ ਇੱਕ ਗੱਲ ਦੱਸੋ ਬਈ, ਪਹਿਲਾਂ ਇਹ ਸਮਝਿਆ ਜਾਂਦਾ ਸੀਗਾ ਬਈ ਨਵਾਂ ਡਰਾਈਵਰ ਆ ਜਿਹੜਾ ਉਹਦੀ ਇੰਸ਼ੋਰੈਂਸ ਵੱਧ ਹੁੰਦੀ ਹੈ, ਪੁਰਾਣੇ ਦੀ ਘੱਟ ਹੁੰਦੀ ਹੈ, ਪਰ ਹੁਣ ਇੱਥੇ 10-10-15-15 ਸਾਲ ਦੇ ਤਜਰਬੇ ਵਾਲੇ ਡਰਾਈਵਰ ਦੇਖਦੇ ਆ, ਉਨ੍ਹਾਂ ਦੀ ਵੀ ਇੰਸ਼ੋਰੈਂਸ ਆਈ ਹੁੰਦੀ ਹੈ, ਇਹ ਕਿਉਂ ਹੁੰਦਾ, ਕਿੱਥੇ ਗਲਤੀ ਰਹਿ ਜਾਂਦੀ ਹੈ?
ਹਾਂਜੀ ਡਾਕਟਰ ਸਾਹਿਬ, ਇਹਦੇ ਵਿੱਚ ਨਾ ਬਹੁਤ ਚੀਜ਼ਾਂ ਮੈਟਰ ਕਰਦੀਆਂ ਜੀ, ਜਿੱਦਾਂ ਆਪਾਂ ਗੱਲ ਕਰਦੇ ਹਾਂ ਡਿਟੇਲ ਦੇ ਥੋੜੀ ਜੀ, ਤੇ ਜਿੱਦਾਂ ਲੋਕੇਸ਼ਨ, ਪੋਸਟਲ ਕੋਡ, ਤੁਹਾਨੂੰ ਪਤਾ ਅੰਟਾਰੀਓ ਚ ਡਿਫਰੈਂਟ, ਹਰ ਸਿਟੀ ਦਾ ਡਿਫਰੈਂਟ ਪੋਸਟਲ ਕੋਡ ਨੇ, ਸਿਟੀ ਦੇ ਵਿੱਚ ਵੀ, ਤਾਂ ਇੱਕ ਤੁਹਾਡਾ ਡਾਕਟਰ ਸਾਹਿਬ ਪੋਸਟਲ ਕੋਡ ਵੀ ਬਹੁਤ ਮੈਟਰ ਕਰਦਾ ਜੀ, ਦੂਜਾ ਡਰਾਈਵਿੰਗ ਰੈਕਡ ਵੀ ਬਹੁਤ ਮੈਟਰ ਕਰਦਾ ਜੀ, ਜਿੱਦਾਂ ਮਾਈਨਰ ਟਿਕਟਸ ਹੁੰਦੀਆਂ ਨੇ ਉਹ ਵੀ ਆਪਣੀ ਜਿਹੜੀ ਇੰਸ਼ੋਰੈਂਸ ਆ ਉਹ ਵੀ ਵਧਾ ਦਿੰਦੀਆਂ ਨੇ ਜੀ। ਆਪਾਂ ਕਈ ਵਾਰੀ ਜਿਹੜੀ ਕਵਰੇਜ ਸਾਨੂੰ ਨਹੀਂ ਚਾਹੀਦੀ ਹੁੰਦੀ ਆਪਾਂ ਉਹ ਵੀ ਬਾਏ ਕਰਦੇ ਹਾਂ, ਉਹਦੇ ਨਾਲ ਵੀ ਪ੍ਰੀਮੀਅਮ ਹਾਈ ਹੁੰਦਾ ਜੀ। ਐਂਡ ਆਪਾਂ ਸਭ ਤੋਂ ਵੱਡੀ ਗਲਤੀ ਜਿਹੜੀ ਕਰਦੇ ਸਾਡੇ ਲੋਕ ਵੀ, ਆਪਾਂ ਜਿਹੜੀ ਰੀਨਿਊਅਲ ਤੇ ਨਾ ਆਪਾਂ ਬਲਾਈਂਡਲੀ ਅਸੈਪਟ ਕਰ ਲੈਂਦੇ ਜੀ, ਅਸੀਂ ਸ਼ੋਪ ਰਾਊਂਡ ਨਹੀਂ ਕਰਦੇ, ਆਪਾਂ ਇੱਕੋ ਕੰਪਨੀ ਨਾਲ ਪੰਜ ਪੰਜ ਦਸ ਸਾਲ ਰਹਿੰਦੇ ਆ ਜੀ, ਉਹ ਵੀ ਚੀਜ਼ਾਂ ਮੈਟਰ ਕਰਦੀਆਂ ਜੀ। ਵੱਡੀ ਗੱਲ ਜਿਹੜੀ ਕਾਰ ਥੈਫਟ, ਜਿਹੜੀ ਹਾਈ ਕਾਰ ਥੈਫਟ ਰੇਟ ਨੇ ਕੁਛ, ਉਹ ਵੀ ਬਹੁਤ ਮੈਟਰ ਕਰਦੇ ਜੀ।
ਫਿਰ ਹੁਣ ਨਾ ਤਾਂ ਆਪਾਂ ਥੈਫਟ ਰੇਟ ਬਦਲ ਸਕਦੇ ਹਾਂ, ਨਾ ਆਪਣਾ ਪੋਸਟਲ ਕੋਡ ਬਦਲ ਸਕਦੇ ਹਾਂ। ਤੁਹਾਡੀ ਆਵਾਜ਼ ਕੱਟੀ ਗਈ।
ਮੈਂ ਕਿਹਾ ਬ੍ਰਦਰ, ਆਪਾਂ ਗੱਡੀ ਬਦਲ ਸਕਦੇ
ਹਾਂ, ਗੱਡੀ ਬਦਲਾਂਗੇ ਤਾਂ ਜੇ ਪੈਸੇ ਹੋਣਗੇ। ਹਾਂਜੀ, ਉਧਰ ਰਿਫਰੈਸ਼ਰ ਦਾ ਜ਼ਮਾਨਾ ਚੱਲੀ ਜਾਂਦਾ ਹੈ ਜੀ।
ਹਾਂਜੀ ਬਿਲਕੁਲ ਜੀ।
ਫਿਰ ਇਹਦਾ ਮਤਲਬ ਇੰਸ਼ੋਰੈਂਸ ਕੰਪਨੀ ਬਦਲੇ, ਫਿਰ ਕੀ ਕਰੇ?
ਬ੍ਰਦਰ, ਸਾਡੇ ਕੋਲ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਆਪਣੇ ਟੈਲੀਮੈਟ੍ਰਿਕ ਡਿਸਕਾਊਂਟ ਦਿੰਦੀਆਂ, ਜਿਹਨੂੰ ਆਪਾਂ ਐਪ ਕਹਿੰਦੇ ਹਾਂ ਜੀ, ਡਰਾਈਵਿੰਗ ਬੇਸਿੰਗ ਐਪ ਹੁੰਦੀਆਂ ਨੇ, ਉਹ ਵੀ ਆਪਾਂ ਡਿਸਕਾਊਂਟ ਹੁੰਦੀਆਂ। ਹਾਂਜੀ ਬਿਲਕੁਲ, ਬ੍ਰਦਰ ਬੰਡਲ ਪੋਲਿਸੀ ਲੈ ਸਕਦੇ ਹਾਂ ਆਪਾਂ, ਜਿਹਦੇ ਵਿੱਚ ਆਟੋ ਐਂਡ ਹੋਮ ਇੰਸ਼ੋਰੈਂਸ ਆਪਾਂ ਇਕੱਠੇ ਲੈਂਦੇ ਹਾਂ, ਫਿਰ ਆਪਾਂ ਨੂੰ ਡਿਸਕਾਊਂਟ ਮਿਲ ਜਾਂਦਾ ਜੀ।
ਹਾਂਜੀ
ਹਾਂਜੀ ਬਿਲਕੁਲ ਜੀ।
ਅੱਛਾ, ਜੇ ਕੋਈ ਮਤਲਬ ਸਾਡਾ ਦੋਸਤ ਮਿੱਤਰ ਹੈਗਾ, ਉਹ ਡਰਾਈਵਰ ਵੀ ਰਿਸਪੋਂਸੀਬਲ ਆ, ਐਕਸੀਡੈਂਟ ਫ੍ਰੀ ਆ, ਹੈ ਨਾ, ਤੇ 10 ਸਾਲ ਦਾ ਐਕਸਪੀਰੀਅੰਸ ਵੀ ਆ, ਤੇ ਉਹਦੇ ਲਈ ਕੋਈ ਹੋਰ ਐਡੀਸ਼ਨਲ ਵੀ ਉਹ ਹੋਰ ਮਤਲਬ ਜਿੰਨੀ ਉਹਦੀ ਕੰਪਨੀ ਆਫਰ ਕਰ ਰਹੀ ਕੋਈ ਹੋਰ ਵੀ ਘੱਟ ਸਕਦੀ ਉਹਦੀ ਇੰਸ਼ੋਰੈਂਸ?
ਹਾਂਜੀ ਬਿਲਕੁਲ ਬ੍ਰਦਰ ਸਾਹਿਬ, ਇਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਕੁਛ ਰੈਕਡ ਬਿਲਕੁਲ ਕਲੀਅਰ ਆ ਜੀ, ਕੁਛ ਨੀ ਹੈਗਾ ਐਕਸੀਡੈਂਟ, ਕੁਛ ਨੀ ਹੈਗਾ, ਉਹਦੇ ਵਿੱਚ ਕੀ ਕਰਦੇ ਨੇ, ਮੇਨ ਪ੍ਰੋਬਲਮ ਹੁੰਦੀ ਜੀ, ਜਦੋਂ ਆਪਾਂ ਕਈ ਵਾਰੀ ਆਊਟ ਆਫ ਸਿਟੀ ਜਾਂਦੇ ਜਾਂ ਆਊਟ ਆਫ ਪ੍ਰੋਵਿੰਸ ਜਾਂਦੇ ਹਾਂ, ਆਪਾਂ ਆਪਣੀ ਇੰਸ਼ੋਰੈਂਸ ਬੰਦ ਕਰਾ ਜਾਂਦੇ, ਜਦੋਂ ਕੈਬ ਆਉਣ ਦੇ ਨਾਲ ਵੀ ਇੰਸ਼ੋਰੈਂਸ ਫਸ ਜਾਂਦੀ ਆ। ਹਾਂਜੀ ਬਿਲਕੁਲ ਜੀ।
ਇੱਕ ਗੱਲ ਮੈਨੂੰ ਹੋਰ ਦੱਸੋ ਬਈ, ਜਿਹੜੇ ਲੋਕ ਜਦੋਂ ਕੋਈ ਇੰਸ਼ੋਰੈਂਸ, ਤੁਸੀਂ ਹੁਣੇ ਕਿਹਾ ਬਈ ਉਹ ਇੱਕੋ ਕੰਪਨੀ ਨਾਲ ਉਹ ਜੁੜੇ ਰਹਿੰਦੇ ਨੇ, ਕਈ ਲੋਕ ਫੋਨ ਕਰਕੇ ਗੂਗਲ ਤੋਂ ਡਾਇਰੈਕਟ ਹੀ ਕੰਪਨੀ ਨੂੰ ਕਾਲ ਕਰ ਲੈਂਦੇ ਆ, ਉਹ ਜ਼ਿਆਦਾ ਫਾਇਦੇ ਚ ਰਹਿੰਦੇ ਆ, ਉਹ ਕਹਿੰਦੇ ਆ ਜੀ ਦੇਖੋ ਅਸੀਂ ਕੰਪਨੀ ਤੋਂ ਸਿੱਧੀ ਇੰਸ਼ੋਰੈਂਸ ਲੈ ਲਈ, ਕਿੱਥੇ ਅਸੀਂ ਬ੍ਰੋਕਰ ਤੋਂ ਲਵਾਂਗੇ। ਤੁਹਾਡਾ ਕੀ ਤਜਰਬਾ ਵੀ ਉਹ ਇੰਸ਼ੋਰੈਂਸ ਸਸਤੀ ਰਹਿੰਦੀ ਆ ਕਿ ਬ੍ਰੋਕਰ ਤੋਂ ਲਈ ਹੋਈ ਇੰਸ਼ੋਰੈਂਸ ਸਸਤੀ ਰਹਿੰਦੀ ਆ?
ਜੇ ਆਪਾਂ ਡਾਇਰੈਕਟ ਗੱਲ ਕਰਦੇ ਹਾਂ, ਜਿਹੜੇ ਡਾਇਰੈਕਟ ਬਾਏ ਕਰ ਲੈਂਦੇ ਜੀ ਡਾਇਰੈਕਟ ਕੰਪਨੀ, ਉਹਦੇ ਵਿੱਚ ਹੁੰਦਾ ਕਿ ਇੱਕ ਨਾ ਕੋਈ ਲਿਮਿਟਿਡ ਆਪਸ਼ਨ ਹੁੰਦੀਆਂ ਨੇ, ਦੂਜਾ ਜੀ ਕੋਟ ਕੰਪੈਰੀਜ਼ਨ ਨਹੀਂ ਕਰ ਸਕਦੇ, ਉਹ ਆਪਣੀਆਂ ਬਹੁਤ ਚੀਜ਼ਾਂ ਵੀ ਮਿਸ ਕਰ ਜਾਂਦੇ, ਕੁਛ ਡਿਸਕਾਊਂਟ ਮਿਸ ਕਰ ਜਾਂਦੇ ਨੇ ਜੀ। ਹਾਂਜੀ, ਤੇ ਜੇ ਬ੍ਰੋਕਰ ਤੋਂ ਲੈਂਦੇ ਜੀ ਉਹਦੇ ਵਿੱਚ ਉਹਨਾਂ ਨੂੰ ਬਹੁਤ ਬੈਨੀਫਿਟ ਹੋ ਜਾਂਦਾ ਜੀ, ਜਿੱਦਾਂ ਮਲਟੀਪਲ ਕੋਟਸ ਲੈ ਸਕਦੇ, ਡਿਫਰੈਂਟ ਕੰਪਨੀਆਂ ਵਾਸਤੇ ਇੱਕ ਬ੍ਰੋਕਰ ਤੋਂ ਕੋਟ ਲੈ ਸਕਦੇ ਆ ਜੀ, ਤੇ ਬੈਟਰ ਆਪਸ਼ਨ ਹੁੰਦੀ ਇਹਨਾਂ ਕੋਲ ਲੋਅਰ ਪ੍ਰੀਮੀਅਮ ਦੀ, ਬ੍ਰੋਕਰ ਬੈਸਟ ਡਿਸਕਾਊਂਟ ਐਂਡ ਵਧੀਆ ਗਾਈਡੈਂਸ ਦੇ ਦਿੰਦਾ ਜੀ,
ਜਿਹੜੀ ਫਿਰ ਉਹਨਾਂ ਨੂੰ ਫਿੱਟ ਆਉਂਦੀ ਹੈ, ਜਿਹਦੀ ਕੋਟ ਠੀਕ ਹੈ ਕੋਟੇਸ਼ਨ, ਤੇ ਜਿਹਦੇ ਚ ਉਹਨਾਂ ਨੂੰ ਬੈਨੀਫਿਟ ਜ਼ਿਆਦਾ, ਫਿਰ ਉਹਦੇ ਤੋਂ ਇੰਸ਼ੋਰੈਂਸ ਲੈ ਸਕਦੇ ਨੇ।
ਹਾਂਜੀ ਬਿਲਕੁਲ ਜੀ ਬਿਲਕੁਲ, ਉਸ ਕੰਪਨੀ ਦਾ ਆਪਾਂ ਉਹਨਾਂ ਨੂੰ ਬਾਏ ਕਰਕੇ ਇੰਸ਼ੋਰੈਂਸ ਦੇਵਾਂਗੇ ਸ਼ੋਪ ਰਾਊਂਡ ਕਰਕੇ।
ਹੋਰ ਕੋਈ ਕਾਰਨ ਜਿਹੜਾ ਰਹਿ ਗਿਆ ਹੋਵੇ ਵੀ ਆਮ ਬੰਦਾ ਜਿਹੜਾ ਉਹ ਕੋਈ ਗਲਤੀ ਇਸ ਤਰ੍ਹਾਂ ਦੀ ਕਰਦਾ ਹੋਵੇ ਇੰਸ਼ੋਰੈਂਸ ਲੈਂਦੇ ਸਮੇਂ ਜ਼ਿਆਦਾ ਪੇ ਕਰ ਰਹੇ, ਕੋਈ ਵੀ ਜਿਹੜੀ ਗੱਲਬਾਤ ਆਪਣੀ ਕਰਨ ਨੂੰ ਰਹਿ ਗਈ ਹੋਵੇ, ਉਹ ਨੋਟਿਸ ਲਿਆਉਣਾ ਚਾਹੁੰਦੇ ਸਾਡੇ ਸਰੋਤਿਆਂ ਨੇ?
ਹਾਂਜੀ ਬਿਲਕੁਲ ਬਰਾੜ ਸਾਹਿਬ, ਸਭ ਤੋਂ ਬੈਟਰ ਕਵਰੇਜ ਬਹੁਤ ਮੈਟਰ ਕਰਦੇ, ਅਸੀਂ ਕਿਹੜੀ ਕਵਰੇਜ ਲੈ ਰਹੇ ਹਾਂ ਕਿਹੜੀ ਨਹੀਂ, ਜੇ ਸਾਡੇ ਕੋਲ ਮੇਨ ਗੱਲ ਕੀ ਕਾਰ ਕਵਰੇਜ ਯੂਜਿਸ ਕਿੱਦਾਂ ਦੀ ਹੁੰਦੀ ਆ, ਉਹਦੇ ਅਕੋਰਡਿੰਗ ਆਪਾਂ ਕਵਰੇਜ ਲੈਣੀਆਂ ਹੁੰਦੀਆਂ ਨੇ, ਫੁੱਲ ਕਵਰੇਜ ਲੈਣੀ ਆ, ਥਰਡ ਪਾਰਟੀ ਲੈਣੀ ਆ, ਹੁਣ ਕਈ ਕਾਰ ਪੁਰਾਣੀ ਹੁੰਦੀ ਆ ਆਪਾਂ ਉਹਦੇ ਫੁੱਲ ਕਵਰੇਜ ਲੈ ਰਹੇ ਹਾਂ, ਜਿਹੜੀ ਆਪਾਂ ਯੂਜ ਨਹੀਂ ਕਰਦੇ, ਹਾਂਜੀ ਬਰਾੜ ਸਾਹਿਬ
ਨੰਬਰ ਦੇ ਜੋ ਜੀ ਫਿਰ ਤੁਸੀਂ ਆਪਦਾ।
ਹਾਂਜੀ ਬਿਲਕੁਲ ਜੀ ਬਰਾੜ ਸਾਹਿਬ ਨੰਬਰ ਹੈ 905-903-6003 905-903-6003।
ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਥੈਂਕ ਯੂ ਬਰਾੜ ਸਾਹਿਬ,
ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਨ ਇੰਸ਼ੋਰੈਂਸ ਬ੍ਰੋਕਰ ਸਰਦਾਰ ਜਸਕਰਨ ਸਿੰਘ ਜੀ। ਕੱਲ ਨੂੰ ਇਹਨਾਂ ਦਾ ਨੰਬਰ ਦੱਸ ਕੇ ਗਏ ਨੇ 905-903-6003 905-903-6003। ਜਿਵੇਂ ਕਹਿ ਕੇ ਗਏ ਨੇ ਵੀ ਤੁਸੀਂ ਨਾ ਇੱਕ ਵਾਰੀ ਕੋਟੇਸ਼ਨ ਲੈ ਲਓ, ਆਪ ਵੀ ਤੁਸੀਂ ਫਰੋਲੀ ਜਾਓ, ਗੂਗਲ ਤੇ ਬੈਠੇ ਜਿੰਨੀਆਂ ਮਰਜ਼ੀ ਕੰਪਨੀਆਂ ਫਰੋਲ ਲਓ। ਹੁਣੇ ਆਪਾਂ ਜਿਹੜਾ ਕੁਐਸਚਨ ਕੀਤਾ ਇਹਨੂੰ ਧਿਆਨ ਨਾਲ ਤੁਸੀਂ ਸੁਣਿਆ ਹੋਣਾ। ਬ੍ਰੋਕਰ ਨੇ ਕੀ ਕਰਨਾ, ਬ੍ਰੋਕਰ ਨੇ ਤੁਹਾਨੂੰ ਬਹੁਤ ਸਾਰੀਆਂ ਕੰਪਨੀਆਂ ਤੋਂ ਕੋਟੇਸ਼ਨ ਲੈ ਕੇ ਦੇ ਦੇਣੀ ਆ। ਦੇਖੋ ਜੀ, ਜੇ ਕੋਟੇਸ਼ਨ ਲਈ ਤਾਂ ਤੁਹਾਨੂੰ ਫਾਇਦਾ ਹੁੰਦਾ, ਸਸਤੀ ਮਿਲਦੀ ਆ ਤੁਹਾਨੂੰ ਇੰਸ਼ੋਰੈਂਸ, ਤੇ ਬੈਨੀਫਿਟ ਜ਼ਿਆਦਾ ਮਿਲਦੇ ਨੇ, ਤੇ ਕਿਉਂ ਨਾ ਲਾਓ ਫਿਰ ਤੁਸੀਂ, ਹੈਨਾ? ਸੋਚੋ ਮਾੜਾ ਜਿਹਾ। 905-903-6003 ਜਸਕਰਨ ਸਿੰਘ ਕਾਲੋ ਜੀ ਦਾ ਨੰਬਰ ਆ, ਜ਼ਰੂਰ ਕਾਲ ਕਰ ਲਓ। ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਸ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਸ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
HK Tire Center ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK Tire Center, 6191 Atlantic Drive, Mississauga। ਕਾਲ ਕਰੋ ਬੂਟਾ ਚਾਹਲ ਨੂੰ 6472954600, 6472956400। HK Tire Center।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲਾਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154, 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਆ, ਅਮਨਦੀਪ ਕਪਿਲਾ ਜੀ, ਤੇ ਉਹਨਾਂ ਦਾ ਨੰਬਰ 905-456-2020 ਹੈ, 905-456-2020। ਕੋਈ ਰੀਅਲ ਸਟੇਟ ਦੀ ਕਲੋਜ਼ਿੰਗ ਆ, ਜ਼ਰੂਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਲਾਇਰ ਤਾਂ ਤੁਹਾਨੂੰ ਪਤਾ ਹਾਇਰ ਕਰਨਾ ਪੈਂਦਾ, ਭਾਵੇਂ ਤੁਸੀਂ ਬਾਇਰ ਹੋ, ਸੈਲਰ ਹੋ। ਕਈ ਵਾਰੀ ਸਾਡੇ ਲੋਕ ਕਹਿੰਦੇ ਲਾਇਰ ਦਾ ਕੀ ਹੈ, ਜਿਹੜਾ ਮਰਜ਼ੀ ਲਾਇਰ ਕਰ ਲਓ, ਉਹ ਐਂ ਨਹੀਂ ਹੁੰਦਾ ਜੀ। ਜੇ ਰੀਅਲ ਸਟੇਟ ਦਾ ਕੰਮ ਕਰ ਰਹੇ ਹੋ ਤਾਂ ਰੀਅਲ ਸਟੇਟ ਲਾਇਰ ਹਾਇਰ ਕਰੋ। ਜੇ ਤੁਸੀਂ ਕੋਈ ਕ੍ਰਿਮੀਨਲ ਕੇਸ ਆ ਤਾਂ ਫਿਰ ਉਹ ਜਿਹੜੇ ਕ੍ਰਿਮੀਨਲ ਲਾਇਰ ਵਾਲੇ ਆ ਉਹ ਹਾਇਰ ਕਰੋ। ਜੇ ਕੋਈ ਫੈਮਿਲੀ ਦਾ ਡਿਸਪਿਊਟ ਹੈਗਾ ਫਿਰ ਉਹ ਫੈਮਿਲੀ ਕਲਾਸ ਵਾਲੇ ਜਿਹੜੇ ਲਾਇਰ ਆ ਉਹ, ਜੇ ਕੋਈ ਕਾਰਪੋਰੇਸ਼ਨ ਦਾ ਰੌਲਾ ਕਾਰਪੋਰੇਟ ਲਾਇਰ ਆ ਜਿਹੜੇ ਉਹ ਹਾਇਰ ਕਰੋ। ਤੇ ਇਸ ਕਰਕੇ ਦੇਖੋ ਕੰਮ ਤਾਂ ਸਾਰੇ ਹੀ ਕਰ ਲੈਂਦੇ ਨੇ ਲਾਇਰ, ਪਰ ਜਿਹੜਾ ਕੰਮ ਜਿਹਦੇ ਚ ਮਹਾਰਤ ਹੋਵੇ ਉਹੋ ਜਿਹਾ ਕੰਮ ਦੇਖਣਾ ਚਾਹੀਦਾ। ਹੁਣ ਇਹ ਬਿਲਕੁਲ ਉਵੇਂ ਹੀ ਆ ਜੀ, ਡਾਕਟਰਾਂ ਵਾਲੇ ਦੁਖਦਾ ਤੁਹਾਡਾ ਢਿੱਡ ਹੋਵੇ, ਆਂਤੜਿਆਂ ਦੀ ਪ੍ਰੋਬਲਮ ਹੋਵੇ, ਤੁਸੀਂ ਸਾਈਕੈਟ੍ਰਿਸਟ ਕੋਲ ਤੁਰੇ ਫਿਰੋ, ਹੈਨਾ? ਗੱਲ ਨੀ ਨਾ ਬਣਦੀ, ਹੈਨਾ? ਜਾਂ ਫਿਰ ਮਾਨਸਿਕ ਰੋਗ ਹੋਵੇ ਤੇ ਹੱਡੀਆਂ ਦੇ ਡਾਕਟਰ ਕੋਲੇ ਗੇੜੇ ਕੱਢੀ ਜਾਓ ਤੁਸੀਂ, ਹੈਨਾ? ਉਹ ਗੱਲ ਜੀ ਨੀ ਬਣਦੀ, ਹੈਨਾ? ਡਾਕਟਰ ਤਾਂ ਸਾਰੇ ਹੀ ਨੇ ਪਤਾ ਤੁਹਾਨੂੰ, ਹੁਣ ਜਨਰਲ ਤਾਂ ਸਾਰਾ ਕੁਝ ਹੀ ਪਤਾ ਆਮ, ਕਿਉਂਕਿ ਡਾਕਟਰ ਪੜ੍ਹਾਈ ਲਿਖਾਈ ਸਾਡੇ ਨਾਲੋਂ ਸਿਆਣੇ ਹੁੰਦੇ ਆ, ਪਰ ਮਾਹਰ ਬੰਦੇ ਕੋਲੇ, ਹੈਨਾ? ਇਸ ਤਰ੍ਹਾਂ ਰੀਅਲ ਸਟੇਟ ਦਾ ਕੰਮ ਆ ਤੇ ਫਿਰ ਰੀਅਲ ਸਟੇਟ ਵਾਲੇ ਲਾਇਰ ਕੋਲ ਹੀ ਜਾਓ। ਅੱਛਾ, ਇਹ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਕਲੋਜ਼ਿੰਗ ਕਰਦੇ ਨੇ, 100-100 ਮਿਲੀਅਨ ਦੇ ਕਈ ਵਾਰੀ ਕਲੋਜ਼ਿੰਗ ਕਰ ਰਹੇ ਹੁੰਦੇ ਆ। ਉਦੇ ਫਿਰ ਕਹਿੰਦੇ ਆ ਜੇ ਕਿਤੇ ਅਸੀਂ ਕਈ ਵਾਰੀ ਮਿਲ ਮੁਲ ਲੈ ਕਹਿਣਗੇ ਜੀ ਹੁਣ ਟਾਈਮ ਨੀ ਹੈਗਾ, ਏਡਾ ਸੀਰੀਅਸ ਕੰਮ ਆ, ਤੇ ਫਿਰ ਕਿਤੇ ਗੱਲ ਕਰਾਂਗੇ, ਹੈਨਾ? ਤੇ ਤੁਸੀਂ ਹੁਣ ਜਾਓ ਇੱਥੋਂ ਆਫਿਸ ਦੇ ਵਿੱਚ, ਉਹ ਵੀ ਅੱਜ ਸਾਡੀ ਕਲੋਜ਼ਿੰਗ ਆ ਜਿਹੜੀ ਬੜੀ ਸੀਰੀਅਸ ਆ, ਮਾੜੀ ਮੋਟੀ ਵੀ ਇਧਰ ਉਧਰ ਕੋਈ ਗਲਤੀ ਹੋ ਗਈ। ਅੱਛਾ ਵੈਸੇ ਇਹ ਕਲੋਜ਼ਿੰਗ ਵਾਲੇ ਦਿਨ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਪ੍ਰੋਬਲਮ ਹੱਲ ਕਰ ਦਿੰਦੇ ਆ। ਅੱਛਾ ਬਹੁਤ ਵਾਰੀ ਦੇਖਿਆ ਜੀ ਕਲੋਜ਼ਿੰਗ ਵਾਲੇ ਦਿਨ ਕਲੋਜ਼ਿੰਗ ਨਾ ਹੋਵੇ ਨਾ, ਜਿਹੜਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਆ ਉਹ ਆਟੋਮੈਟਿਕਲੀ ਨਾ ਜੇ ਟਾਈਮ ਤੇ ਕਲੋਜ਼ਿੰਗ ਨਾ ਹੋਵੇ, ਐਕਸਟੈਂਡ ਨਾ ਕੀਤੀ ਜਾਵੇ, ਉਹ ਟਰਮੀਨੇਟ ਹੋ ਜਾਂਦਾ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਸੈਲਰ ਦਾ ਘਰ ਨਹੀਂ ਵਿਕਿਆ ਤੇ ਬਾਰ ਦਾ ਡਿਪੋਜ਼ਿਟ ਫੋਰਫੀਟ ਹੋ ਗਿਆ, ਤੁਸੀਂ ਅੰਦਾਜ਼ਾ ਲਾ ਲਓ। ਇਸ ਕਰਕੇ ਮਾਹਰ ਲਾਇਰ ਤੋਂ ਰਾਇ ਲਓ, ਰੀਅਲ ਸਟੇਟ ਦਾ ਜਿਹੜਾ ਕੰਮ ਹੈਗਾ ਉਹ ਫਿਰ ਰੀਅਲ ਸਟੇਟ ਵਾਲੇ ਲਾਇਰ ਕੋਲੇ, ਅਮਨਦੀਪ ਕਪਲਾ 905-456-2020 ਇਹਨਾਂ ਦਾ ਨੰਬਰ ਹੈਗਾ। ਲਓ ਜੀ ਸਾਡੇ ਨਾਲ ਹੁਣ ਇਸ ਵਕਤ ਨਾ 5-4 ਮਿੰਟਾਂ ਲਈ ਸਰਦਾਰ ਮਨਪ੍ਰੀਤ ਸਿੰਘ ਬਰਾੜ ਜੁੜੇ ਨੇ ਜੀ, CPA ਨੇ ਇਹ, ਰਾਈਜ਼ CPLLP। ਨਹੀਂ ਜੀ ਨਹੀਂ, ਪਹਿਲਾਂ ਸਾਡੇ ਨਾਲ ਕਾਲਰ ਜੁੜੇ ਨੇ ਤੇ ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ੍ਰੀ ਅਕਾਲ,
ਕੀ ਹਾਲ ਚਾਲ ਹੈ ਜੀ? ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ।
ਤੁਹਾਨੂੰ ਵੀ ਬਹੁਤ, ਅਸੀਂ ਤਾਂ ਅੱਜ ਸਾਡੀ ਡਬਲ ਹੋ ਗਈ ਵਿਸਾਖੀ, ਅਸੀਂ ਕੱਲ ਵੀ ਮਨਾ ਹਟੇ ਹਾਂ।
ਹਾਂਜੀ ਹਾਂਜੀ, ਆਪਾਂ ਕੱਲ ਨੂੰ ਵੀ ਮਨਾ ਲਾਂਗੇ, ਆਪਣਾ ਕਿਹੜਾ ਜੀ ਵਧੀਆ
ਆ ਜੀ, ਤਰੱਕੀ ਹੋ
ਗਈ। ਹਾਂਜੀ ਹਾਂਜੀ,
ਹੋਲੀ ਹੋ ਗਈ ਹੈ ਜੀ।
ਉਹ ਪਤਾ ਕੀ ਹੈ ਜੀ, ਮੈਂ ਇੱਕ ਤਾਂ ਉਹ ਪਹਿਲਾਂ ਦੀਵਾਲੀ ਤੇ ਦੀਵਾਲਾ ਕਹਿੰਦੇ, ਹੋਲੀ ਤੇ ਹੋਲਾ, ਹੁਣੇ ਵਿਸਾਖੀ ਦੇ ਨਾਲ ਜੁੜਦੀ ਨੀ, ਵਿਸਾਖੀ ਨੀ ਜੁੜਦਾ, ਵਿਸਾਖੀ ਰਹਿੰਦੀ ਹੈ ਫਿਰ। ਹਾਂਜੀ
ਇਹਦਾ ਬਰਾੜ ਜੀ, ਜਦੋਂ ਤੋਂ ਇਹ ਤਿਉਹਾਰ ਹੋਏ ਉਦੋਂ ਆਪਣਾ ਦੇਸੀ ਕੈਲੰਡਰ ਹੁੰਦੇ ਸੀ ਨਾ, ਅੱਜ ਮਹੀਨਾ ਸ਼ੁਰੂ ਹੋਇਆ ਵਿਸਾਖ ਦਾ, ਵਿਸਾਖ ਤੋਂ ਹੀ ਇਹ ਵਿਸਾਖੀ ਬਣੀ ਹੈ ਜੀ। ਸੋ ਉਹ ਇੰਗਲਿਸ਼ ਜਿਹੜਾ ਕੈਲੰਡਰ ਹੈ, ਜਿਵੇਂ 29th ਦੀ ਫੈਬਰੂਰੀ ਹੁੰਦੀ ਸਾਡੇ ਦਿਨ ਗਣੀਏ ਤੋਂ ਅੱਗੇ ਪਿੱਛੇ ਹੋ ਜਾਂਦਾ ਕਈ ਵਾਰੀ।
ਹਾਂਜੀ ਹਾਂਜੀ,
ਇਹ ਵੀ ਕਾਰਨ ਹੋ ਸਕਦਾ ਨਾ।
ਬਿਲਕੁਲ ਬਿਲਕੁਲ।
ਤੇ ਬਾਕੀ ਬਰਾੜ ਜੀ, ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਇੱਕ ਹਿਸਟੋਰੀਕਲ ਫੈਕਟ ਹੁੰਦਾ, ਭਾਵੇਂ ਸਾਡਾ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਨਾ ਹੋਵੇ, ਭਾਵੇਂ ਹੋਵੇ, ਪਰ ਜਿਹੜੀ ਹਿਸਟਰੀ ਆ ਤੇ ਉਹ ਸਟੈਂਡ ਆਪਣੇ ਪੈਰ ਹੁੰਦੇ ਹਿਸਟਰੀ ਦੇ।
ਹਾਂਜੀ,
ਬਹੁਤ ਵਧੀਆ ਤੁਸੀਂ ਪੇਸ਼ ਕੀਤੀ ਇਹ ਸਾਰੀ ਗੱਲਬਾਤ ਜਿਹੜੀ ਆ। ਜਿਹੜਾ ਜਲਿਆਂ ਵਾਲੇ ਬਾਗ ਦੀ ਗੱਲ ਸੀ ਨਾ ਬਰਾੜ ਜੀ, ਉਹ ਇੱਕ ਹਾਲੀਵੁੱਡ ਫਿਲਮ ਦੇ ਵਿੱਚ ਥੋੜਾ ਜਿਹਾ ਨਾ ਉਹਨਾਂ ਨੇ ਬਹੁਤ ਹੀ ਬ੍ਰਿਲੀਅੰਟ ਤਰੀਕੇ ਨਾਲ ਉਹ ਬਣਾਉਂਦੇ ਆ। ਮਤਲਬ ਜਦੋਂ ਬਣਾਉਂਦੇ ਨਾ ਇਹ ਵੀ ਕੋਈ ਵੀ ਗੱਲ ਸਾਡੇ ਨੀ ਦਿਲ ਇੰਨਾ ਪੈਸਾ ਕਮਾ ਲੈਂਦੇ ਉਹ ਚੀਜ਼ ਨੀ ਬਣਾ ਸਕਦੇ। ਉਹਦੇ ਵਿੱਚ ਨਾ ਜਿਹੜੀ ਸ਼ੂਟਿੰਗ ਹੁੰਦੀ ਆ ਉਹਦੇ ਤੋਂ ਬਾਅਦ ਜਿਹੜਾ ਅੰਗਰੇਜ਼ ਆਫਿਸਰ ਹੁੰਦਾ ਉਹ ਇਨਵੈਸਟੀਗੇਸ਼ਨ ਕਰਕੇ ਪੁੱਛਦਾ, ਕਹਿੰਦਾ ਵੀ ਤੁਸੀਂ 1450 ਗੋਲੀ ਚਲਾਈ ਤੇ 1300 ਬੰਦਾ ਕਿੱਦਾਂ ਮਰ ਗਿਆ, ਕੋਈ ਨੰਬਰ ਨੇੜੇ ਤੇੜੇ। ਹਾਂਜੀ, ਕਹਿੰਦਾ ਤੁਸੀਂ ਆਲਮੋਸਟ ਹੁੰਦਾ ਟਾਰਗੇਟ ਕਰ ਕਰਕੇ ਜਿੱਦਾਂ ਨਾ ਉਹਨਾਂ ਨੂੰ ਇਨਡਿਸਕ੍ਰੀਮੀਨੇਟ ਜਿਹੜਾ ਲੋਕਾਂ ਨੂੰ ਮਰਡਰ ਕੀਤਾ, ਯੂ ਸ਼ੂਟ ਟੂ ਕਿਲ। ਹਾਂਜੀ, ਇਹ ਨੀ ਕਿ ਉਹਨਾਂ ਨੂੰ ਭੀੜ ਨੂੰ ਚਿੱਤਰ ਬਿੱਤਰ ਕਰ ਲਈਏ ਤੇ ਮਤਲਬ ਉਹ ਮੌਤਾਂ ਉੱਥੇ ਹੋਈਆਂ, ਪਰ ਤੁਸੀਂ ਜਿਹੜਾ ਨਾ ਉਹਨੂੰ ਟਾਰਗੇਟ ਕਰਕੇ ਜਿਹੜੇ ਆ ਇੰਨੇ ਬੰਦੇ ਮਾਰੇ ਸੀ। ਉਹ ਮੈਨੂੰ ਉਹਦਾ ਟੋਟਲਾ ਜਿਹਾ ਸੀਗਾ ਫਿਲਮ ਨੀ, ਮੈਨੂੰ ਯਾਦ ਵਿੱਚ ਮੈਨੂੰ ਬੜੀ ਵਧੀਆ ਉਹ ਹਿਸਟੋਰੀਕਲ ਫੈਕਟ ਲੱਗਾ। ਅਸੀਂ ਨੀ ਕਦੇ ਏਦਾਂ ਸੋਚਿਆ ਵੀ ਮਤਲਬ ਇਹਨਾਂ ਨੇ ਬਿਲਕੁਲ ਹੀ ਇਹ ਪਲਾਨ ਬਣਾ ਕੇ। ਉਹਦੇ ਵਿੱਚ ਫਿਰ ਉਹਨਾਂ ਨੇ ਇਹ ਵੀ ਕਿਹਾ ਨਾ ਭਈ ਅਸੀਂ ਸਿੱਖਾਂ ਨੂੰ ਨਾ ਮਤਲਬ ਸਭ ਕੁਝ ਸਿਖਾਵਾਂਗੇ, ਕਦੇ ਵੀ ਭੁੱਲਣਗੇ ਨੀ, ਇਹ ਕਿਹਾ ਉਹ ਗੋਰੇ ਆਫਿਸਰ ਨੇ। ਹਾਂਜੀ, ਹੁਣ ਇਹ ਨੀ ਪਤਾ ਵੀ
ਉਹਦਾ ਇਸ ਤਰ੍ਹਾਂ ਸੀ ਜੀ। ਸੋਰੀ ਸੋਰੀ ਟੂ ਇੰਟਰਪਟ ਯੂ, ਸਾਡੇ ਨਾਲ ਸਾਡੇ ਸਪਾਂਸਰ ਵੀ ਹਾਜ਼ਰ ਨੇ, ਪਰ ਆਪਾਂ ਛੇਤੀ ਖਤਮ ਕਰਾਂਗੇ ਇਹਨੂੰ, ਤੁਸੀਂ ਹੋਲਡ ਕਰੋ, ਤੁਸੀਂ ਰੱਖਿਓ ਇਸ ਤਰ੍ਹਾਂ। ਉਹ ਨਾ ਜਦੋਂ ਇਹ ਗੋਲੀ ਚਲਾਈ ਹੈ, ਕੁਛ ਜਿਹੜੇ ਫੌਜੀ ਸੀ ਨਾ ਇਹਦੇ ਨਾਲ ਜਨਰਲ ਡਾਇਰ ਦੇ ਨਾਲ, ਉਹ ਉਹਨਾਂ ਨੇ ਪਹਿਲਾਂ ਨੇ ਕੁਛ ਨੇ ਗੋਲੀ ਚਲਾਈ, ਉਹ ਤਾਂ ਨੂੰ ਹਵਾ ਦੇ ਵਿੱਚ ਜਨਰਲ ਡਾਇਰ ਨੇ ਬਕਾਇਦਾ ਕਿਹਾ, ਕਹਿੰਦਾ ਤਾਂ ਨੂੰ ਨੀ ਗੋਲੀ ਚਲਾਉਣੀ, ਕਹਿੰਦਾ ਮਾਰੋ। ਅੱਛਾ ਫਿਰ ਜਿਹੜੇ ਗੇਟ ਮੈਂ ਗੱਲ ਕਰ ਰਿਹਾ ਸੀ ਨਾ, ਜੇ ਆਪਾਂ ਇਹਦੇ ਗੱਲ ਕਰਨੀ ਹੈ 20-25 ਮਿੰਟ, ਇੱਕ ਤਾਂ ਗੇਟ ਵੱਡਾ ਇਹਨੇ ਰੋਕ ਲਿਆ ਸੀ, ਜਿਹੜੇ 4 ਗੇਟ ਛੋਟੇ ਸੀ ਉੱਥੋਂ ਉਸ ਤੋਂ ਇੱਕ ਵੇਲੇ ਇੱਕੋ ਹੀ ਬੰਦਾ ਲੰਘ ਸਕਦਾ ਸੀ, 4-5 ਬੰਦਿਆਂ ਨੇ ਉੱਧਰ ਟਾਰਗੇਟ ਰੱਖਿਆ, ਜਿਹੜੇ ਜਿਹੜੇ ਨਿਕਲ ਰਹੇ ਸੀ ਉਹਨਾਂ ਤੋਂ ਸਿੱਧੀ ਗੋਲੀ ਚਲਾਈ ਜੀ।
ਮੇਨ ਗੇਟ ਅੱਗੋਂ ਇਹਨਾਂ ਨੇ ਘੇਰਾ ਪਾਇਆ ਨਾ, ਫਿਰ ਬਾਕੀ ਲੋਕੀ ਜਿਹੜੇ ਭੱਜ ਕੇ ਖੂਹ ਦੇ ਵਿੱਚ ਛਾਲਾਂ ਮਾਰੀਆਂ ਬਚਣ ਵਾਸਤੇ।
ਹਾਂਜੀ 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 ਹਾਂਜੀ, ਬਿਲਕੁਲ।
ਚਲੋ ਕੋਈ ਨੀ ਬਰਾੜ ਜੀ, ਬਹੁਤ ਵਧੀਆ ਤੁਹਾਡੀ ਗੱਲ ਆ। ਮੈਂ ਇੱਕ ਛੋਟ ਜੀ ਗੱਲ ਕਰਕੇ ਫਿਰ ਖਤਮ ਕਰਦਾ, ਜਿਹੜੀ ਤੁਸੀਂ ਡਾਕਟਰ ਅੰਬੇਦਕਰ ਸਾਹਿਬ ਦੀ ਗੱਲ ਕੀਤੀ, ਇਹਦੇ ਤੇ ਗੱਲ ਫਿਰ ਖੋਲ ਕੇ ਕਰਾਂਗੇ।
ਬਿਲਕੁਲ,
ਬੜੇ ਇੰਟੈਲੀਜੈਂਟ ਬੰਦੇ ਸੀਗੇ,
ਪਰ
ਜਿਹੜੇ ਵੱਡੇ ਵੱਡੇ ਇੰਟੈਲੀਜੈਂਟ ਬੰਦੇ ਕਾਨਸਟੀਟਿਊਸ਼ਨ ਲਿਖਣ ਵਾਲੇ ਵੀ ਹੁੰਦੇ, ਕਈ ਵਾਰੀ ਇਹੋ ਜਿਹੀ ਫੰਡਾਮੈਂਟਲ ਉਸ ਵਕਤ ਦੇ ਮੁਤਾਬਕ ਜਿਹੜੀ ਮਿਸਟੇਕ ਕਰ ਜਾਂਦੇ ਜਿਹਦਾ ਬਾਅਦ ਚ ਪਤਾ ਲੱਗਦਾ, ਉਹਦਾ ਇੱਕ ਇਹਨੂੰ ਕਹਿੰਦੇ ਅਫਰਮੇਟਿਵ ਐਕਸ਼ਨ। ਅਫਰਮੇਟਿਵ ਐਕਸ਼ਨ ਦੇ ਵਿੱਚ ਕੀ ਹੁੰਦਾ, ਇਹਨਾਂ ਨੇ ਜੋ ਅਮਰੀਕਾ ਦੇ ਵਿੱਚ ਜਿਹੜੇ ਥੱਲੇ ਦਬਾਏ ਹੋਏ ਲੋਕ ਸੀ ਉਹਨਾਂ ਨੂੰ ਉਤਾਂਹ ਉਠਾਉਣ ਦੇ ਵਾਸਤੇ ਅਫਰਮੇਟਿਵ ਐਕਸ਼ਨ ਉਹਨੂੰ ਕਹਿੰਦੇ ਕੀਤਾ ਜਾਂਦਾ। ਸਾਡੇ ਜਿਹੜੀਆਂ ਛੋਟੀਆਂ ਦਬੀਆਂ ਹੋਈਆਂ ਜਾਤਾਂ ਸੀ ਉਹਨਾਂ ਨੂੰ ਉਠਾਉਣ ਦੀ ਖਾਤਰ ਉਹਨਾਂ ਨੇ ਕੀਤਾ, ਪਰ ਇਹਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਦੋਂ ਤੁਸੀਂ ਥੱਲੇ ਹੋ ਜਾਤ ਨੂੰ ਉੱਤੇ ਉਠਾਉਂਦੇ ਆ, ਫਿਰ ਉਹ ਉੱਤੋਂ ਜਿੱਥੇ ਤੱਕ ਤੁਸੀਂ ਉਠਾ ਰਿਹਾ ਤੁਸੀਂ ਉਹ ਉੱਤੋਂ ਨੀ ਫਿਰ ਅੱਗੇ ਵੱਧ ਸਕਦੀ। ਇੱਕ ਸਿੰਪਲ ਜਿਹਾ ਐਗਜ਼ਾਮਪਲ ਆ ਕਿ ਜਿਹੜਾ ਬੰਦਾ ਹੁਣ ਦੂਜੀ ਤੀਜੀ ਜਨਰੇਸ਼ਨ ਦੇ ਵਿੱਚ ਬਹੁਤ ਹੀ ਬ੍ਰਿਲੀਅੰਟ ਨਿਆਣਾ ਹੋਵੇ, ਆਵੇ ਸ਼ਡਿਊਲ ਕਾਸਟ ਦੇ ਵਿੱਚੋਂ, ਉਹ ਆਪਣੀ ਕੇਪੇਬਿਲਿਟੀ ਦੇ ਬੇਸ ਦੇ ਉੱਤੇ ਕੋਈ ਵੀ ਤਰੱਕੀ ਕਰ ਜਾਂਦਾ ਤੇ ਜਦੋਂ ਦੂਸਰੇ ਇਲਾਕੇ ਜਾਂਦਾ ਤੇ ਲੋਕੀ ਫਿਰ ਵੀ ਉਹਨੂੰ ਉਸੇ ਨਾਂ ਨਾਲ ਹੀ ਸੱਦਦੇ ਆ ਵੀ ਹੈਗਾ ਤਾਂ ਤੂੰ ਉਹੀ
ਆ, ਕਾਫੀਆਂ ਪ੍ਰੋਬਲਮ,
ਫਿਰ ਉਹਨੂੰ ਧੱਬਾ ਲਾ ਜਾਂਦਾ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਕੀਤੀ ਹੈ ਮੁੱਖ ਦੀ ਗੱਲ, ਉਹਨਾਂ ਨੇ ਬਿਲਕੁਲ ਸਾਰਿਆਂ ਨੂੰ ਬਰਾਬਰ ਹੀ ਕਰਕੇ ਦਿੱਤਾ ਵੀ ਆਹ ਤੁਹਾਡੇ ਕੋਲ ਫਾਰਮੂਲਾ ਹੈਗਾ ਬਰਾਬਰ ਹੋਣ ਦਾ ਜੇ ਹੋ ਸਕਦੇ ਆ ਤੇ ਹੋ ਜਾਓ। ਬਰਾੜ ਜੀ ਖਾਲਸਾ ਦੇਸ਼ ਦੀ ਸਾਰਿਆਂ ਨੂੰ ਵਧਾਈ ਹੋਵੇ ਤੇ ਸਾਰੇ ਜੇ ਬਰਾਬਰ ਹੋ ਜਾਣ ਤੇ ਫਿਰ ਉਹਦੇ ਨਾਲ
ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ। ਲਓ ਜੀ ਸਾਡੇ ਨਾਲ ਸਰਦਾਰ ਮਨਪ੍ਰੀਤ ਸਿੰਘ ਜੁੜੇ ਨੇ ਜੀ ਰਾਈਜ਼ CPALLP ਵੱਲੋਂ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਤੁਹਾਨੂੰ ਵੀ ਬਹੁਤ ਬਹੁਤ ਵਧਾਈ ਜੀ। ਤੁਹਾਡੇ ਫੋਨ ਦੀ ਆਵਾਜ਼ ਨਾ ਥੋੜੀ ਜੀ ਪੂਰੀ ਕਲੀਅਰ ਨੀ। ਹਾਂਜੀ ਤੁਸੀਂ ਪਹਿਲਾਂ ਤਾਂ ਲੋਕੇਸ਼ਨ, ਵੈਸੇ ਮੈਂ ਤਾਂ ਰੋਜ਼ ਬੋਲਦਾ ਆਪਣੇ ਰੇਡੀਓ ਤੋਂ, ਤੁਸੀਂ ਐਗਜੈਕਟ ਲੋਕੇਸ਼ਨ ਤੁਹਾਡੇ ਆਫਿਸ ਦੀ ਕਿੱਥੇ ਆ, ਫਿਰ ਆਪਾਂ ਗੱਲਬਾਤ ਤੋੜਦੇ ਆ।
ਹਾਂਜੀ ਆਫਿਸ ਜਿਹੜਾ ਹੈਗਾ ਉਹ ਕਿਰਨ ਐਡਵਾਂਸ ਦੇ ਲੋਕੇਟਡ ਹੈਗਾ ਜੀ 1625 ਸਟਰੀਟ ਐਵੇਨਿਊ ਈਸਟ।
ਤੇ ਤੁਸੀਂ, ਹਾਂਜੀ ਤੁਸੀਂ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੰਦੇ ਹੋ ਐਜ਼ ਅਕਾਊਂਟੈਂਟ, ਕਿਉਂਕਿ ਆਪਣੇ ਲੋਕ ਤਾਂ ਸਿੰਪਲ ਵਰਡ ਮਤਲਬ ਅਕਾਊਂਟਿੰਗ ਸਰਵਿਸਿਜ਼ ਕਹਿੰਦੇ ਨੇ, ਤੇ ਇਹ ਤੁਸੀਂ ਐਕਸਪਲੇਨ ਕਰਕੇ ਜਾਓ ਵੀ ਕਿਹੜੀਆਂ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ।
ਹਾਂਜੀ ਬੇਸਿਕਲੀ ਸਾਡੀ ਜਿਹੜੀ ਅਕਾਊਂਟਿੰਗ ਫਰਮ ਹੈਗੀ ਇਹ ਪਾਰਟਨਰਸ਼ਿਪ ਇੱਕ ਫੁੱਲ ਫਲੇਜ ਫਰਮ ਹੈਗੀ ਆ, CPA ਫਰਮ ਜਿਹਦੇ ਚ ਅਸੀਂ ਦੋ ਪਾਰਟਨਰਸ ਹੈਗੇ ਆ, ਔਰ ਅਸੀਂ ਕੰਪਲੀਟਲੀ ਫਰਮ ਟੈਕਸ ਫਾਈਲਿੰਗ ਤੋਂ ਲੈ ਕੇ ਐਡਵਾਈਜ਼ਰੀ ਸਰਵਿਸ ਵੀ ਦਿੰਦੇ ਹਾਂ, ਔਰ ਅਸੀਂ ਟੈਕਸ ਵਿੱਚ ਸਪੈਸ਼ਲਾਈਜ਼ ਕਰਦੇ ਹੈਗੇ। ਸੋ ਬੇਸਿਕਲੀ ਪਰਸਨਲ ਟੈਕਸ ਹੋ ਗਿਆ ਚਾਹੇ ਕਾਰਪੋਰੇਸ਼ਨ, ਉਸ ਤੋਂ ਇਲਾਵਾ ਸਟੇਟ ਜਾਂ ਟੈਕਸ ਸਟੇਟ ਜਾਂ ਪਾਰਟਨਰਸ਼ਿਪ ਟੈਕਸ ਰਿਟਰਨਸ ਹੈਗੀਆਂ, ਈਵਨ ਨਾਟ ਫਾਰ ਪ੍ਰੋਫਿਟ ਟੈਕਸ ਰਿਟਰਨ ਹੈਗੀਆਂ, ਉਹ ਵੀ ਅਸੀਂ ਉਹਦੇ ਵਿੱਚ ਵੀ ਹੈਲਪ ਕਰਦੇ ਹੈਗੇ ਹਾਂ। ਐਂਡ ਦੈਨ ਫਾਈਨੈਂਸ਼ੀਅਲ ਸਟੇਟਮੈਂਟਸ ਹੋ ਗਈਆਂ, ਬੁੱਕ ਕੀਪਿੰਗ ਹੋ ਗਈ, ਪੇਰੋਲ, ਐਵਰੀਥਿੰਗ। ਐਂਡ ਉਸ ਤੋਂ ਇਲਾਵਾ ਜੀ ਸਾਡੀ ਸਪੈਸ਼ਲਿਟੀ ਹੈ ਜਿਹਦੇ ਚ ਅਸੀਂ ਜਿਹੜੇ ਉਹ ਹੈਗਾ ਜੀ ਐਡਵਾਈਜ਼ਰੀ ਸਰਵਿਸ, ਉਹਦੇ ਵਿੱਚ ਜਿਵੇਂ ਫੋਰ ਐਗਜ਼ਾਮਪਲ ਕਾਰਪੋਰੇਟ ਦੀ ਆਰਗੇਨਾਈਜੇਸ਼ਨ ਹੈਗੀ ਹੈ, ਜਿਵੇਂ ਸ਼ੇਅਰ ਹੋਲਡਰ ਇੱਕ ਜਾਂ ਇੱਕ ਤੋਂ ਵੱਧ ਹੈਗਾ, ਕੋਈ ਨਵਾਂ ਸ਼ੇਅਰ ਹੋਲਡਰ ਐਡ ਹੋਣਾ ਹੈਗਾ, ਜਾਂ ਮੰਨ ਲਓ ਇੱਕ ਤੋਂ ਜ਼ਿਆਦਾ ਕਾਰਪੋਰੇਸ਼ਨ ਹੈਗੀਆਂ ਉਹਨਾਂ ਨੂੰ ਅਮਲਗਮੇਟ ਕਰਨਾ, ਕੋਈ ਵੀ ਜਿਹੜਾ ਹੈਗਾ ਮੋਰ ਦੈਨ ਵਨ ਕਾਰਪੋਰੇਸ਼ਨ ਵਿੱਚ ਇਨਵੋਲਵ ਹੁੰਦੀਆਂ ਹੈ। ਉਸ ਤੋਂ ਇਲਾਵਾ ਜਿਵੇਂ ਮੰਨ ਲਓ ਕੋਈ ਸ਼ੇਅਰ ਜਾਂ ਸੇਲ ਕਰਨੀ ਹੈ ਕਿਸੇ ਨੇ, ਜਾਂ ਪਰਚੇਸ ਕਰਨੇ, ਜਾਂ ਐਸੈਟ ਸੇਲ ਕਰਨੀ ਹੈ, ਪਰਚੇਸ ਕਰਨੀ ਹੈਗੀਆਂ, ਉਹਦੇ ਵਾਸਤੇ ਕੀ ਟੈਕਸ ਇੰਪੈਕਟ ਹੈਗਾ ਉਹ ਸਾਰੀਆਂ ਟ੍ਰਾਂਜੈਕਸ਼ਨ ਦੇ ਉੱਤੇ, ਤਾਂ ਉਹਦੇ ਵਿੱਚ ਅਸੀਂ ਹੈਲਪ ਕਰਦੇ ਹਾਂ। ਫਿਰ CRA ਦੀਆਂ ਆਡਿਟਸ ਹੈ, ਅਪੀਲਸ ਹੈ, ਚਾਹੇ ਕੋਈ ਨੋਟਸ ਆਫ ਓਬਜੈਕਸ਼ਨ ਫਾਈਲ ਕਰਨਾ ਹੈਗਾ, ਉਹਦੇ ਵਿੱਚ ਵੀ ਹੈਲਪ ਕਰਦੇ ਹਾਂ। ਸੋ ਬੇਸਿਕਲੀ ਸਾਨੂੰ ਕੰਬਾਈਨ ਮੋਰ ਦੈਨ 20 ਈਅਰਸ ਐਕਸਪੀਰੀਅੰਸ ਹੈਗਾ ਜੀ ਵਰਕਿੰਗ ਵਿਦ ਟੌਪ ਨੈਸ਼ਨਲ ਅਕਾਊਂਟਿੰਗ ਫਰਮਸ। ਤੇ ਇਸ ਤੋਂ ਇਲਾਵਾ ਕੋਈ ਵੀ ਜਿਵੇਂ ਮੰਨ ਲਓ ਕੋਈ ਹੋਰ ਇਸ ਤੋਂ ਇਲਾਵਾ ਵੀ ਸਰਵਿਸ ਹੈਗੀਆਂ, ਜੇ ਕੋਈ ਸਾਡਾ ਕਰੰਟ ਟੈਕਸ ਪਟੀਸ਼ਨਰ ਨੂੰ ਸਾਡੀ ਹੈਲਪ ਦੀ ਲੋੜ ਹੈਗੀ, ਉਹਦੇ ਵਾਸਤੇ ਅਸੀਂ ਉਹਨੂੰ ਹੈਲਪ ਕਰਦੇ।
ਕਈ ਵਾਰੀ CRA ਵੱਲੋਂ ਲੈਟਰਸ ਆ ਜਾਂਦੇ ਆ, ਚਿੱਠੀਆਂ ਆ ਜਾਂਦੀਆਂ, ਲੋਕ ਡਰ ਜਾਂਦੇ ਨੇ, ਹਨਾ, ਪਰਸਨਲ ਟੈਕਸ ਸਬੰਧੀ ਵੀ ਹੋ ਸਕਦੇ ਆ, ਕਾਰਪੋਰੇਸ਼ਨ ਟੈਕਸ ਸਬੰਧੀ ਵੀ ਹੋ ਸਕਦੀਆਂ, ਉਹ ਵੀ ਤੁਹਾਡੇ ਨਾਲ ਲੋਕ ਸੰਪਰਕ ਕਰ ਸਕਦੇ ਨੇ।
ਹਾਂਜੀ ਹਾਂਜੀ ਅਸੀਂ CRA ਆਡਿਟ ਦੇ ਵਿੱਚ ਸਪੈਸ਼ਲਾਈਜ਼ ਕਰਦੇ ਸੀ। ਅਸੀਂ ਬੇਸਿਕਲੀ ਅਬਰਸਰ ਤੁਸੀਂ ਦੇਖਿਆ ਹੋਣਾ ਜਦੋਂ ਵੀ CRA ਦੀ ਲੈਟਰ ਆਉਂਦੀ ਆ, ਉਹ ਸਪੈਸੀਫਿਕਲੀ ਮੋਸਟ ਆਫ ਦਾ ਟਾਈਮਸ ਉਹ ਲਿਖਦੇ ਹੈਗੇ ਆ ਕਿ ਬੇਸਡ ਔਨ ਇਨਕਮ ਟੈਕਸ ਐਕਟ ਸੈਕਸ਼ਨ ਦਿਸ ਐਂਡ ਦਿਸ, ਵੀ ਡਿਸ ਅਲਾਓ ਦਿਸ ਔਰ ਵਟਐਵਰ, ਹਨਾ।
ਹਾਂਜੀ
ਸੋ ਇਹ ਸਾਰਾ ਇਨਕਮ ਟੈਕਸ ਐਕਟ ਦੇ ਬਿਕੋਜ਼ ਅਸੀਂ ਸਪੈਸ਼ਲਾਈਜ਼ ਕੀਤਾ ਹੋਇਆ ਟੈਕਸ ਦੇ ਵਿੱਚ, ਸੋ ਡੈਫੀਨੇਟਲੀ ਅਸੀਂ ਉਹਦੇ ਵਿੱਚ ਹੈਲਪ ਕਰਦੇ ਹੈਗੇ। ਅਸੀਂ ਉਹਦੇ ਵਿੱਚ ਪੂਰੀ ਹੈਲਪ ਕਰਦੇ ਹਾਂ ਕਿ ਇਨਕਮ ਟੈਕਸ ਐਕਟ ਕੀ ਅਲਾਓ ਕਰਦਾ ਹੈਗਾ, ਉਹਦੇ ਅਨੁਸਾਰ ਹੀ ਫਾਈਲ ਕੀਤਾ ਹੋਇਆ ਹੈਗਾ, ਬਿਲਕੁਲ ਅਸੀਂ ਡੈਫੀਨੇਟਲੀ ਉਹ ਹੈਲਪ ਕਰਦੇ ਹਾਂ।
ਕਈ ਵਾਰੀ ਆਪਣੇ ਲੋਕ ਕੀ ਕਰਦੇ ਆ, ਸਾਰੇ ਨੀ ਮੈਂ ਕਹਿੰਦਾ, ਕਿਤੇ ਕਿਤੇ ਉਹ ਇਹ ਸੋਚਦੇ ਨੇ ਵੀ ਅਸੀਂ ਇੱਕ ਵਾਰੀ ਟੈਕਸ ਭਰਨਾ ਤੁੱਥ ਕਰਕੇ ਭਰ ਦਿਓ, ਬਾਅਦ ਚ ਦੇਖੀ ਇੱਕ ਵਾਰੀ ਟੈਕਸ ਬਚਾ ਲਓ ਕਹਿਣਗੇ। ਉਨ੍ਹਾਂ ਨੂੰ ਇੰਪਲੀਕੇਸ਼ਨਸ ਦਾ ਨੀ ਪਤਾ ਹੁੰਦਾ ਵੀ ਫਿਊਚਰ ਇੰਪਲੀਕੇਸ਼ਨਸ ਕੀ ਹੁੰਦੀਆਂ ਨੇ। ਤੁਸੀਂ ਕੀ ਐਡਵਾਈਜ਼ ਕਰਦੇ ਹੋ ਲੋਕਾਂ ਨੂੰ ਬਈ ਉਨ੍ਹਾਂ ਨੂੰ ਮੌਕੇ ਤੇ ਪੈਸੇ ਭਜਾਉਣੇ ਚਾਹੀਦੇ ਕਿ ਇੱਕ ਵਧੀਆ ਪ੍ਰੋਫੈਸ਼ਨਲ ਅਕਾਊਂਟੈਂਟ ਕੋਲ ਜਾਣਾ ਚਾਹੀਦਾ? ਕਈ ਬੰਦੇ ਆਪ ਹੀ ਫਾਈਲ ਕਰ ਲੈਂਦੇ ਨੇ ਮੇਰਾ ਖਿਆਲ, ਉਹ ਕਹਿੰਦੇ ਜੀ ਇਹ ਕਿੱਡੀ ਕੁ ਗੱਲ ਆ, ਗੂਗਲ ਤੋਂ ਭਰੋ, ChatGPT ਅੱਜ ਕੱਲ ਹੈਗੀ ਹੈ ਸਾਰੀ, ਸਾਨੂੰ ਇਨਫੋਰਮੇਸ਼ਨ ਹੈਗੀ, ਅਸੀਂ ਆਪ ਵੀ ਭਰ ਸਕਦੇ ਹਾਂ। ਜਾਂ ਫਿਰ ਉਹ ਕਈ ਵਾਰੀ ਜਿਹੜੇ ਪੂਰੇ ਪ੍ਰੋਫੈਸ਼ਨਲ ਨਹੀਂ ਹੁੰਦੇ ਉਹਨਾਂ ਕੋਲ ਚਲੇ ਜਾਂਦੇ ਆ।
ਉਹਦੇ ਚ ਜਦੋਂ ਰਿਟਰਨ ਫਾਈਲ ਕਰਦੇ ਹਾਂ, ਕੋਈ ਵੀ ਫੋਰ ਐਗਜ਼ਾਮਪਲ ਚਾਹੇ ਪਰਸਨਲ ਟੈਕਸ ਰਿਟਰਨ ਹੈ, ਉਹਦੇ ਵਿੱਚ ਕੋਈ ਵੀ ਡਾਕੂਮੈਂਟ ਆਪਾਂ ਨੂੰ ਨਾਲ ਨਹੀਂ ਸਬਮਿਟ ਕਰਨਾ ਹੁੰਦਾ। ਸੋ ਇਸ ਵਕਤ ਜਿਵੇਂ ਫੋਰ ਐਗਜ਼ਾਮਪਲ ਹੁਣ ਐਪਲ ਡਮੈਂਟ ਹੈਗਾ, CRA ਵੀ ਪੂਰਾ ਹੈਗਾ, ਸੋ ਜੋ ਵੀ ਆਪਾਂ ਫਾਈਲ ਕਰ ਦਿੰਦੇ ਹੈਗੇ ਤਾਂ ਅਸੀਂ ਆ ਰਹੇ ਉਹਦੇ ਅਕੋਰਡਿੰਗਲੀ ਅਸੈਸ ਕਰਕੇ ਫੰਡ ਇਸ਼ੂ ਕਰ ਦਿੰਦੇ ਹਾਂ, ਉਹਦੇ ਚ ਕੋਈ ਇਸ਼ੂ ਨਹੀਂ ਹੈਗਾ। ਪਰ ਬਾਅਦ ਚ ਜਦੋਂ ਸਮਰ ਦੇ ਵਿੱਚ ਉਹਨਾਂ ਦਾ ਮੈਚਿੰਗ ਪ੍ਰੋਗਰਾਮ ਹੁੰਦਾ ਜਿਹਦੇ ਚ ਉਹ ਮੈਚ ਕਰਦੇ ਨੇ ਸਾਰੀਆਂ ਸਲਿੱਪਾਂ, ਵੱਡਾ ਨੀ ਮੀਨਸ ਕਿ ਜਦੋਂ ਆਪਾਂ ਜੋ ਵੀ ਫਾਇਲ ਕੀਤਾ ਕਿ ਉਹਦੇ ਨਾਲ ਮੈਚ ਕਰਦਾ ਹੈਗਾ, ਫਿਰ ਉਹਦੇ ਜਿਵੇਂ ਮੰਨ ਲਓ ਕਿਸੇ ਨੇ ਕੁਛ ਵੀ ਕਲੇਮ ਕੀਤਾ ਹੈਗਾ, ਫਿਰ ਉਹਦੀਆਂ ਆਫ ਸਪੋਰਟਿੰਗ ਡਾਕੂਮੈਂਟਸ ਮੰਗਦੇ ਹੈਗੇ, ਸੀਜ਼ ਬਾਅਦ ਵਿੱਚ ਮੰਗਦੇ ਆ ਜਿਹਨਾਂ ਨੂੰ ਲੱਗਦਾ ਹੈਗਾ ਵੀ। ਇਸ ਕਰਕੇ ਇਸ ਤਰ੍ਹਾਂ ਨਹੀਂ ਫਾਇਲ ਕਰਨਾ ਚਾਹੀਦਾ। ਸੋ ਵੀ ਸ਼ੁਡ ਹੈਵ ਅ ਸਪੋਰਟ ਫਾਰ ਐਵਰੀ ਮੈਂਬਰ ਵੀ ਫਾਇਲ ਨੂੰ ਤੁਸੀਂ ਰਿਕਨ ਕਰ ਲੈਣੀ ਚਾਹੀਦਾ ਨਾ, ਤੋ ਉਸ ਵਕਤ ਫਿਰ ਸਾਡੇ ਕੋਲ ਸਪੋਰਟ ਹੋਣੀ ਚਾਹੀਦੀ ਹੈ।
ਕਈ ਵਾਰੀ ਮੈਂ ਤੁਹਾਨੂੰ ਇੱਕ ਬੜਾ ਸਪੈਸੀਫਿਕ ਕੁਐਸਚਨ ਪੁੱਛਣ ਲੱਗਿਆ, ਉਹ ਆਮ ਕਰਕੇ ਸਾਡੇ ਧਿਆਨ ਦੇ ਵਿੱਚ ਆਉਂਦਾ। ਕਈ ਵਾਰੀ ਲੋਕਾਂ ਨੇ ਪ੍ਰੋਪਰਟੀਜ਼ ਲਈਆਂ ਹੁੰਦੀਆਂ, ਸਪੋਜ਼ ਕੌਂਡੋ ਲਈ ਹੈ, ਕੋਈ ਨਵੀਂ ਕੌਂਡੋ ਲਈ ਹੈ, ਤੇ ਉਹਦੇ ਵਿੱਚ ਹੁੰਦਾ ਵੀ ਤੁਸੀਂ ਉਹ ਪ੍ਰੋਪਰਟੀ ਹੈ ਜਿਹੜੀ ਜਾਂ ਤਾਂ ਤੁਸੀਂ ਆਪ ਆਪਣੇ ਪਰਿਵਾਰ ਨੇ ਰਹਿਣਾ, ਨਹੀਂ ਖੈਰ ਹੁਣ ਤਾਂ ਉਹ ਸਿਸਟਮ ਬਦਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਫਿਰ ਤੁਸੀਂ ਉਹ ਪ੍ਰੋਪਰਟੀ ਲਈ ਹੈ ਤੇ ਤੁਸੀਂ ਉਹ ਰੈਂਟ ਕਰਨੀ ਹੈ, ਤੇ ਫਿਰ ਤੁਸੀਂ $24,000 HST ਰਿਬੇਟ ਹੈ ਜਿਹੜੀ ਉਹ ਕਲੋਜ਼ਿੰਗ ਵਾਲੇ ਦਿਨ ਜਮ੍ਹਾਂ ਕਰਾਉਣੀ ਹੈ, ਤੇ ਫਿਰ ਉਹ ਤੁਹਾਡੇ ਜਿਹੜੇ ਅਕਾਊਂਟੈਂਟ ਸਾਹਿਬ ਨੇ ਉਹ HST ਰਿਬੇਟ ਫਾਰਮ ਭਰ ਕੇ ਦੇਣਗੇ, ਫਿਰ ਉਹ ਤੁਹਾਨੂੰ 3-4 ਮਹੀਨਿਆਂ ਚ ਵਾਪਸ ਆ ਜਾਣੀ ਹੈ। ਬਹੁਤ ਵਾਰ ਦੇਖਿਆ ਗਿਆ ਸਾਡੇ ਲੋਕ ਕੀ ਕਰਦੇ, ਉਹ ਕਹਿੰਦੇ ਮੌਕੇ ਤੇ ਪੈਸੇ ਹੈ ਨੀ ਜੀ, 24,000 ਬਚਾ ਲਓ, ਲਿਖ ਦਿੰਦੇ ਨੇ ਵੀ ਉੱਥੇ ਲਾਇਰ ਨੂੰ ਕਹਿ ਦਿੰਦੇ ਨੇ ਵੀ ਅਸੀਂ ਆਪ ਹੀ ਮੂਵ ਹੋਣਾ, ਪਰ ਬਾਅਦ ਦੇ ਵਿੱਚ ਉਹ ਰੈਂਟ ਤੇ ਦੇ ਦਿੰਦੇ ਨੇ ਬਜਾਏ ਇਹਦੇ ਕਿ ਉਹ 24,000 ਪਹਿਲਾਂ ਦੇਣ HST ਰਿਬੇਟ ਵਾਲਾ, ਤੇ ਬਾਅਦ ਚ ਰਿਬੇਟ ਵਾਪਸ ਲੈਣ, ਕਲੇਮ ਕਰਨ, ਉਹ ਕੁਛ ਨੀ ਕਰਦੇ, ਤੇ ਬਾਅਦ ਚ ਉਹਨਾਂ ਨੂੰ 2 ਸਾਲ ਬਾਅਦ 3 ਸਾਲ ਬਾਅਦ ਵੀ ਚਿੱਠੀ ਆ ਜਾਂਦੀ ਹੈ ਵੀ ਤੁਸੀਂ ਭਾਈ ਤੁਸੀਂ ਹੁਣ 24,000 ਦਿਓ, ਹੈਨਾ। ਇਸ ਤਰ੍ਹਾਂ ਕਈ ਵਾਰ ਹੁੰਦਾ, ਤੁਸੀਂ ਕੀ ਐਡਵਾਈਸ ਕਰੋਗੇ ਸਾਡੇ ਲੋਕਾਂ ਨੂੰ?
ਪਹਿਲਾਂ ਡੈਫੀਨੇਟਲੀ ਕੋਈ ਵੀ ਜਿਹੜੀ ਕਲੇਮ ਕਰਨਾ ਹੈਗਾ ਜਦੋਂ ਉਹਦੇ ਵਾਸਤੇ ਸਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਜ਼ਰੂਰੀ ਹੈਗੀ ਹੈ ਕਿ ਉਹਦਾ ਪਰਪਸ ਕੀ ਹੈ, ਜਿਵੇਂ ਲੀਜ਼ ਐਗਰੀਮੈਂਟ ਜਾਂ ਹੋਰ ਸਾਰੇ ਡਾਕੂਮੈਂਟ ਜੋ ਵੀ ਆਪਾਂ ਕਲੇਮ ਕਰ ਰਹੇ ਹੈਗੇ, ਨਾਟ ਸਪੈਸੀਫਿਕਲੀ ਫਾਰ HST ਰਾਈਟ। ਸੋ ਡਾਕੂਮੈਂਟੇਸ਼ਨ ਬਹੁਤ ਜ਼ਰੂਰੀ ਹੈਗੀ ਆ ਆਲਵੇਜ਼ ਸੀਆਰਏ ਬਾਅਦ ਦੇ ਵਿੱਚ ਜਦੋਂ ਉਹ ਆਡਿਟ ਕਰਦੇ ਹੈਗੇ ਆ ਤਾਂ ਮੋਸਟ ਆਫ ਦਾ ਟਾਈਮ ਜਿਹੜੀ ਹੈਗੀ ਸਪੋਰਟ ਨਹੀਂ ਹੁੰਦੀ, ਤਾਂ ਫਿਰ ਉਹ ਡੈਫੀਨੇਟਲੀ ਉਹਦੇ ਤੇ ਇੰਟਰਸਟ ਐਂਡ ਪੈਨਲਟੀਜ਼ ਜਿਹੜੀਆਂ ਹੈਗੀਆਂ ਐਡ ਕਰ ਦਿੰਦੇ ਹੈਗੇ ਆ।
ਬਿਲਕੁਲ ਬਿਲਕੁਲ, ਤੁਸੀਂ ਨੰਬਰ ਦੇ ਜੀ ਇੱਕ ਵਾਰੀ ਬਰਾੜ ਸਾਹਿਬ।
ਬਿਲਕੁਲ ਜੀ, ਸਾਡਾ ਫੋਨ ਨੰਬਰ ਹੈ 6478461000 647 847 1000।
ਮਿਹਰਬਾਨੀ ਬਰਾੜ ਸਾਹਿਬ, ਮਿਹਰਬਾਨੀ ਬਹੁਤ ਬਹੁਤ। ਦੋਸਤੋ, ਜਿਵੇਂ ਦੱਸਿਆ ਕਿ ਐਡਵਾਂਸ ਤੇ ਸਟੀਲ ਦੇ ਇੰਟਰਸੈਕਸ਼ਨ ਦੇ ਉੱਤੇ, ਤੁਸੀਂ ਕਹਿ ਲਓ ਜੀ ਸਾਊਥ ਵੈਸਟ ਕਾਰਨਰ ਦੇ ਉੱਤੇ ਬਰਾੜ ਸਾਹਿਬ ਦਾ ਆਫਿਸ ਹੈਗਾ, ਤੁਹਾਨੂੰ ਅਕਾਊਂਟਸ ਦੀਆਂ ਸਰਵਿਸ ਚਾਹੀਦੀਆਂ ਨੇ, ਹਰ ਰੋਜ਼ ਆਪਾਂ ਡਿਟੇਲ ਦੇ ਵਿੱਚ ਦੱਸਦੇ ਹੁੰਦੇ ਹਾਂ, ਤੇ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਆ ਜਿਹੜਾ ਉਹ ਕਰ ਲਿਓ। ਪਰਸਨਲ, ਸੈਲਫ ਇੰਪਲੋਇਡ, ਟੈਕਸ ਈ ਫਾਈਲ, ਕਾਰਪੋਰੇਟ ਟੈਕਸ, ਐਸਟੇਟ, ਟਰੱਸਟ ਰਿਟਰਨਸ, ਪਾਰਟਨਰਸ਼ਿਪ ਟੈਕਸ ਰਿਟਰਨਸ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ ਚਾਹੀਦੀ ਆ, HST ਰਿਬੇਟ ਐਪਲੀਕੇਸ਼ਨ, ਐਡਵਾਈਜ਼ਰੀ ਸਰਵਿਸ ਜਿਵੇਂ ਬਰਾੜ ਸਾਹਿਬ ਦੱਸ ਕੇ ਗਏ ਨੇ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਿਓ। 647-847-1000 ਇਹਨਾਂ ਦਾ ਨੰਬਰ ਹੈਗਾ ਜੀ। ਲਓ ਜੀ, ਸਾਡੇ ਨਾਲ ਸਰਦਾਰ ਮਨਜੀਤ ਸਿੰਘ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ। ਵੀਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਆ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਜੀ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਇੰਸਿਸ ਦੇ ਵਿੱਚ, ਸੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 ਇੰਚ ਦਾ LED ਸਮਾਰਟ 4K ਟੀਵੀ $599 ਤੇ 75 ਇੰਚ ਦਾ LED ਸਮਾਰਟ 4K ਟੀਵੀ $799 ਚ ਅਪਲਾਇੰਸ ਸੈਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
ਜੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ, ਜੁੜੇ ਰਹਿਓ, ਆਪਾਂ 10 ਮਿੰਟਾਂ ਦੇ ਵਿੱਚ ਹੋਰ ਬਹੁਤ ਜ਼ਰੂਰੀ ਗੱਲਾਂ ਕਰਨੀਆਂ ਨੇ।
ਖੋਇਆ ਮੱਠੀ ਆਈਆਂ ਚੁਪਾਨੀਆਂ ਕੋਲੇ ਕਿਸਾਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਪਣੀ ਅੱਜ ਗੱਲਬਾਤ ਚੱਲ ਰਹੀ ਹੈ ਜੀ ਹਿਸਟੋਰੀਕਲ ਪਰਸਪੈਕਟਿਵ ਤੋਂ। ਦੇਖੋ ਜਲਿਆਂਵਾਲਾ ਬਾਗ ਚ ਜਿਹੜਾ ਕੁਝ ਕੀਤਾ ਸੀ ਨਾ, ਉਹ ਆਮ ਲੋਕ ਤਾਂ ਕਈ ਵਾਰੀ ਭੁੱਲ ਜਾਂਦੇ ਨੇ, ਪਰ ਉਹਦੇ ਇੰਪੈਕਟ ਬਹੁਤ ਹੁੰਦੇ ਨੇ। ਜੇ ਆਪਾਂ ਉਹਨਾਂ ਦਿਨਾਂ ਚ, ਇਹ ਕਹਿ ਲਓ ਜੇ ਆਪਾਂ ਬੈਕ ਟਰੈਕ ਹੋ ਕੇ ਆਪਾਂ ਆਪ ਖੜੇ ਹਾਂ ਅੱਜ ਤੋਂ 100 ਸਾਲ ਪਿਛਾਂ, ਤੇ ਹਾਲਾਤ ਇਹ ਜੇ ਨੇ ਵੀ ਦੂਸਰੀ ਸੰਸਾਰ ਜੰਗ ਆ ਸੋਰੀ ਪਹਿਲੀ ਸੰਸਾਰ ਜੰਗ ਆ ਜਿਹੜੀ, ਉਹਦਾ ਵੇੜਾ ਸੀ ਉਹ ਲੱਗ ਕੇ ਹਟੀ ਸੀ ਜਾਂ ਆਖਰੀ ਦੌਰ ਦੇ ਵਿੱਚ ਸੀ। ਮਹਿੰਗਾਈ ਬਹੁਤ ਸੀ, ਰੌਲਾ ਰੱਪਾ ਬਹੁਤ ਸੀ, ਸਖਤਾਈ ਬਹੁਤ ਸੀ, ਨਵੇਂ ਤੋਂ ਨਵੇਂ ਕਾਨੂੰਨ ਆ ਜਿਹੜੇ ਬਣ ਰਹੇ ਸੀ, ਰੌਲਟ ਐਕਟ ਉਸ ਵੇਲੇ ਆਇਆ ਸੀ, ਹੈਨਾ। ਤੇ ਇਹ ਜਨਰਲ ਡਾਇਰ ਆ ਜਿਹੜਾ, ਇਹ ਫੌਜੀ, ਇਹਦੀ ਡਿਊਟੀ ਲੱਗੀ ਸੀ ਇੱਥੇ, ਬਹੁਤ ਬੇਹੱਦ ਘਟੀਆ ਬੰਦਾ ਸੀ ਜੀ ਇਹ। ਤੇ ਆਪਣੇ ਆਪ ਨੂੰ ਇਹਨੇ ਦਿਖਾਉਣ ਦੇ ਲਈ ਵੀ ਕੋਈ ਸਾਡਾ ਵਿਰੋਧੀ ਨਾ ਹੋਵੇ ਇੱਥੇ, ਬੋਲੇ ਨਾ, ਕੋਈ ਚੂ ਨਾ ਕਰੇ, ਹਨਾ। ਤੇ ਇਹਨੇ ਕਿਹਾ ਸੀਗਾ ਬਈ ਇੱਥੇ ਇਕੱਠ ਨਹੀਂ ਹੋਣਾ ਚਾਹੀਦਾ। ਵੈਸੇ ਤਾਂ ਉਹ ਰੂਲ ਦੇ ਮੁਤਾਬਕ ਇਹ ਵੀ 4 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਸੀ ਹੋ ਸਕਦੇ। ਹੁਣ ਵਿਸਾਖੀ ਆ ਜਿਹੜਾ, ਤੁਹਾਨੂੰ ਪਤਾ ਵੀ ਖਾਲਸੇ ਦਾ ਸਾਜਣਾ ਦਿਵਸ ਆ, ਇਕੱਠੇ ਤਾਂ ਲੋਕਾਂ ਨੇ ਹੋਣਾ ਹੀ ਹੋਣਾ, ਹਨਾ। ਤੇ ਇੱਕੋ ਮੂਵਮੈਂਟ ਜਿਹੜੀ ਫਰੀਡਮ ਸਟਰਗਲ ਦੀ ਮੂਵਮੈਂਟ ਚੱਲਦੀ ਸੀ। ਅੱਛਾ, ਇਹ ਉੱਥੇ ਦੇਖ ਲਓ 2.5-3 ਕਿੱਲੇ ਜ਼ਮੀਨ ਦੇ ਵਿੱਚ ਕਿੰਨੇ ਕੁ ਬੰਦੇ, 1200-1500 ਲੋਕ ਇਕੱਠੇ ਹੋ ਸਕਦੇ। 1500 ਦੇ ਕਰੀਬ ਹੀ ਗੋਲੀਆਂ, ਜਿਵੇਂ ਵੀਰ ਜੀ ਦੱਸ ਕੇ ਗਏ ਨੇ, ਬਲਵਿੰਦਰ ਜੀ, ਇੰਨੀਆਂ ਕੁ ਗੋਲੀਆਂ ਚਲਾਈਆਂ ਸੀ ਪਹਿਲੇ ਫੌਜੀ। ਦੇਖੋ ਇਹਦੇ ਵਿੱਚ ਨਾ ਫੌਜੀ ਐਗਜੈਕਟ ਗਿਣਤੀ ਤਾਂ ਮੈਨੂੰ ਯਾਦ ਨਹੀਂ, ਪਰ ਪਹਿਲਾਂ ਉਸ ਵੇਲੇ ਜਿਵੇਂ ਪੜ੍ਹੀ ਹੋਈ ਆ ਬਈ ਉਹਦੇ ਚ ਬਲੋਚ ਫੌਜੀ ਸੀ, ਗੋਰਖਾ ਫੌਜੀ ਸੀਗੇ, ਕੁਛ ਹੋਰ ਸੀ, 25-25 ਦੀਆਂ ਸਿੰਘਾਂ, ਮੇਰਾ ਖਿਆਲ 75 ਕੁ ਹਾਰਡਲੀ ਜਿਹੜੇ ਨਾਲ ਬੰਦੇ ਸੀ ਇਹਨਾਂ ਦੇ, ਤੇ 303 ਦੀਆਂ ਰਾਈਫਲ ਸੀ, ਮਸ਼ੀਨ ਗਨ ਵਾਲੀ ਗੱਡੀ ਜੀ ਗਾਂਹ ਜਾ ਨਹੀਂ ਸੀ ਸਕਦੀ ਗੀ। ਤੇ ਇਹਨਾਂ ਨੇ ਬਕਾਇਦਾ ਨਾ ਜਾਣੀ ਪਹਿਲਾਂ ਉਹਨਾਂ ਨੇ ਹਵਾ ਚ ਗੋਲੀਆਂ, ਜਿਹੜੇ ਇਹਦੇ ਨੇ ਤਾਂ ਹਦਾਇਤ ਸੀ ਵੀ ਲੋਕਾਂ ਦੇ ਸਿੱਧੀਆਂ ਗੋਲੀਆਂ ਮਾਰਨੀਆਂ ਤਾਂ ਕਿ ਕੋਈ ਇਹ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ, ਇਕੱਠੇ ਨਾ ਹੋਣ ਇਹ ਬਾਅਦ ਚ। ਤੇ ਜਿਨ੍ਹਾਂ ਵੀ ਫੌਜੀਆਂ ਨੇ ਤਾਂ ਗੋਲੀਆਂ ਚਲਾਈਆਂ, ਇਹਨਾਂ ਨੇ ਬਕਾਇਦਾ ਕਹਿ ਕੇ ਗੋਲੀਆਂ ਵੀ ਲੋਕਾਂ ਦੇ ਇਕੱਠ ਦੇ ਵਿੱਚ ਮਾਰੋ, ਫਿਰ ਜਿਹੜੇ ਜਿਹੜੇ ਬਾਹਰ ਨਿਕਲ ਰਹੇ ਆ ਦੂਸਰੇ ਗੇਟ ਰਾਹੀਂ ਉਹਨਾਂ ਦੇ ਮਾਰੋ ਜਾਣੀ, ਹਨਾ। ਇੰਨਾ ਜ਼ੁਲਮ ਆ ਜਿਹੜਾ ਉਹ ਉੱਥੇ ਕੀਤਾ ਗਿਆ। ਤੇ ਇਹ ਕੁਛ ਮਤਲਬ ਜਿਹੜਾ ਹੈਗਾ ਉਹ ਜਦੋਂ 13 ਅਪ੍ਰੈਲ ਆਉਂਦਾ ਜੀ, ਤੇ ਆਪਾਂ ਵੇਖਦੇ ਹਾਂ ਵੀ ਇਹ ਤਾਂ ਚਲੋ ਇੱਕ ਘਟਨਾ ਸੀ ਫਰੀਡਮ ਸਟਰਗਲ ਦੇ ਵਿੱਚ, ਕਾਫੀ ਸਾਰੀਆਂ ਘਟਨਾਵਾਂ ਇਹ ਜੀਆਂ ਹੈਗੀਆਂ ਨੇ ਜਿੱਥੇ ਲੋਕਾਂ ਨੂੰ, ਆਮ ਲੋਕਾਂ ਨੂੰ ਮਾਰਿਆ ਗਿਆ। ਇੱਕ ਨਾ ਮੈਂ ਖਾਸ ਜਿਹਦਾ ਕੰਪੈਰੀਜ਼ਨ, ਤੁਸੀਂ ਕੰਪੈਰੀਜ਼ਨ ਤਾਂ ਨਹੀਂ ਮਤਲਬ ਕੰਟੈਕਸਟ ਦੇਖਣਾ ਵੀ ਜਿਹੜੇ ਲੋਕ ਜ਼ਾਲਮ ਹੁੰਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ, ਤੇ ਜਿਹੜੇ ਲੋਕ ਆਮ ਹੁੰਦੇ ਨੇ ਉਹ ਕਿੰਨੇ ਚੰਗੇ ਹੁੰਦੇ ਨੇ, ਉਹਦਾ ਜੇ ਤੁਸੀਂ ਅੰਦਾਜ਼ਾ ਲਾਉਣਾ ਨਾ। ਤੇ 10-11 ਅਪ੍ਰੈਲ ਨੂੰ ਉੱਥੇ ਇੱਕ ਘਟਨਾ ਵਾਪਰੀ ਸੀਗੀ ਅੰਮ੍ਰਿਤਸਰ ਦੇ ਵਿੱਚ ਹੀ। ਕ੍ਰਿਸਚੀਅਨ ਕੋਈ ਕ੍ਰਿਸਚੀਅਨ ਦੇ ਸਕੂਲ ਚ ਲਾਉਂਦੀ ਹੁੰਦੀ ਸੀ ਲੇਡੀ, ਗੋਰੀ ਲੇਡੀ ਸੀ, ਮਾਰਸੈਲਾ ਉਹਦਾ ਨਾਂ ਸੀਗਾ। ਤੇ ਕੁਛ ਗੁੰਡਿਆਂ ਨੇ, 5-4 ਨੇ ਨਾ ਉਹਨੂੰ ਗਲੀ ਦੇ ਵਿੱਚ ਘੇਰ ਲਿਆ, ਘੇਰ ਕੇ ਤੇ ਉਹਨੂੰ ਕੁੱਟਿਆ ਕੱਟਿਆ, ਤੁਹਾਨੂੰ ਪਤਾ ਬਦਮਾਸ਼ ਬਦਮਾਸ਼ ਹੁੰਦੇ ਨੇ, ਤੇ ਉਹਨੂੰ ਮਰਨ ਵਾਲੀ ਕਰਤਾ। ਅੱਛਾ, ਤੇ ਉਹਨੂੰ ਬਚਾਇਆ, ਉਹ ਆਪ ਲਿਖਦੀ ਆ ਬਕਾਇਦਾ, ਉਹਨੇ ਬਾਅਦ ਦੇ ਵਿੱਚ ਸਰਕਾਰ ਕੋਲੇ, ਸਰਕਾਰ ਨੂੰ ਕਿਹਾ ਵੀ ਮੈਂ ਇਹਦੀ ਕੋਈ ਕੰਪਨਸੇਸ਼ਨ ਨਹੀਂ ਲੈਣੀ ਹੈ, ਕਿਉਂਕਿ ਮੈਨੂੰ ਬਚਾਉਣ ਵਾਲੇ ਜਿਹੜੇ ਲੋਕ ਸੀ ਉਹ ਆਮ ਲੋਕ ਸੀ, ਸਿੱਖ ਲੋਕ ਸੀ, ਆਮ ਸ਼ਹਿਰੀ ਸੀ। ਤੇ ਉਹਨਾਂ ਨੇ ਆਲੇ ਦੁਆਲੇ ਮੈਂ ਆਵਾਜ਼ਾਂ ਸੁਣੀਆਂ, ਉੱਥੇ ਕਿਹਾ ਇਹ ਜਾ ਰਿਹਾ ਸੀ, ਬਦਮਾਸ਼ ਤਾਂ ਇਹ ਕਹਿ ਰਹੇ ਸੀ ਵੀ ਇਹਨੂੰ ਮਾਰੋ ਮਾਰੋ, ਤੇ ਲੋਕ ਆਮ ਕਹਿ ਰਹੇ ਸੀ ਵੀ ਨਹੀਂ, ਔਰਤ ਤੇ ਜਿਹੜਾ ਜ਼ੁਲਮ ਕਰਨਾ ਨਾ ਸਾਡੇ ਲਈ ਪਾਪ ਆ, ਤੇ ਇਹ ਔਰਤ ਨੂੰ ਤੁਸੀਂ ਕਿਉਂ ਮਾਰ ਰਹੇ ਹੋ। ਤੇ ਮੈਨੂੰ ਸੰਭਾਲਿਆ ਵੀ 5-4 ਦਿਨ ਉਹ ਨਾਲ ਦੇ ਪਰਿਵਾਰਾਂ ਨੇ ਜਿਹੜੇ ਆਮ ਪਰਿਵਾਰ ਸੀਗੇ, ਜਾਣੀ ਮੈਂ ਕਹਿਣਾ ਇਹ ਚਾਹੁੰਦਾ ਵੀ ਬਦਮਾਸ਼ ਬਦਮਾਸ਼ ਹੁੰਦੇ ਨੇ, ਆਮ ਲੋਕਾਂ ਦੇ ਵਿਚ ਇਨਸਾਨੀਅਤ ਫਿਰ ਵੀ ਜਿਉਂਦੀ ਰਹਿੰਦੀ ਆ। ਅੱਛਾ ਚਲੋ, ਇਹ 11 ਅਪ੍ਰੈਲ ਦੀ ਘਟਨਾ 1919 ਦੀ ਹੋਈ, ਪਰ ਜਨਰਲ ਡਾਇਰ ਨੇ ਫਿਰ ਕੀ ਕੀਤਾ ਜੀ? ਜਨਰਲ ਡਾਇਰ ਨੇ ਇਹ ਲੇਡੀ ਜਿਹੜੀ ਉਥੇ ਸਕੂਲ ਸਕਾਲ ਸੀ, ਕੋਈ 200 ਮੀਟਰ ਥਾਂ ਸੀ ਉਥੋਂ, ਜਣੀ ਉਹ ਲੋਕ ਸਾਰੇ ਉਥੋਂ ਦੀ ਲੰਘਦੇ ਸੀ ਗਲੀ ਵਿਚ ਦੀ, ਇਹਨੇ ਇਹ ਵੀ ਹੁਕਮ ਲਾਗੂ ਕਰਤਾ ਸੀ ਵੀ ਬਈ ਜਿਹਨੇ ਇਥੋਂ ਲੰਘਣਾ ਨਾ ਉਹ ਪੈਰਾਂ ਤੇ ਤੁਰ ਕੇ ਨਹੀਂ ਜਾ ਸਕਦਾ ਗਾ, ਉਹ ਲੇਟ ਕੇ ਲੰਘੇ। ਤੇ ਜਨਰਲ ਡਾਇਰ ਨੇ ਉਹਦੀ ਵਿਆਖਿਆ ਇਹ ਦਿੱਤੀ ਬਈ ਇਹ ਜਿਹੜੀ, ਹਾਲਾਂਕਿ ਮਾਰਸਲ ਆ ਲੇਡੀ ਤਾਂ ਬਹੁਤ ਵਧੀਆ ਸੀ, ਉਹ ਮਤਲਬ ਮਿਸ਼ਨਰੀ ਸੀ, ਇਹਨੇ ਇਹ ਕਿਹਾ ਬਈ ਭਾਰਤੀ ਲੋਕ ਆ ਜਿਹੜੇ ਇਹ ਦੇਵੀਆਂ ਨੂੰ ਤੇ ਗੋਡ ਆ ਉਹਨੂੰ ਵੀ ਡੰਡੌਤ ਕਰਦੇ ਹੀ ਨੇ, ਵੀ ਇੱਥੇ ਵੀ ਇਹ ਫਿਰ ਡੰਡੌਤ ਕਰਦੇ ਜਾਇਆ ਕਰਨ। ਜਾਣੀ ਇੰਨਾ ਜ਼ਾਲਮ ਬੰਦਾ ਸੀ, ਹਰ ਇੱਕ ਗੱਲ ਦਾ ਨਾ ਇਹ ਮਜ਼ਾਕ ਉਡਾਉਂਦਾ ਹੁੰਦਾ ਸੀ। ਹਾਲਾਂਕਿ ਉਹਨੇ ਮਾਰਸਲਾ ਨੇ ਬਾਅਦ ਦੇ ਵਿਚ ਆਪਣਾ ਇਸ ਗੱਲ ਲਿਖਿਆ ਉਹਨੇ ਬਕਾਇਦਾ ਵੀ ਮੈਨੂੰ ਬਚਾਉਣ ਵਾਲੇ ਵੀ ਇੰਡੀਅਨ ਹੀ ਸੀ, ਮੈਨੂੰ ਬਚਾਉਣ ਵਾਲੇ ਵੀ ਸਿੱਖ ਸੀ, ਆਮ ਲੋਕ ਸੀ, ਹੈਨਾ। ਮਤਲਬ ਦੇਖੋ ਤੁਸੀਂ ਦੋ ਤਰ੍ਹਾਂ ਦੇ ਲੋਕ ਆ, ਇੱਕ ਜਨਰਲ ਡਾਇਰ ਵਰਗੇ ਲੋਕ ਨੇ, ਇੱਕ ਮਾਰਸੈਲਾ ਵਰਗੇ ਲੋਕ ਨੇ, ਇੱਕ ਆਮ ਲੋਕ ਨੇ, ਇੱਕ ਜਨਰਲ ਡਾਇਰ ਵਰਗੇ ਲੋਕ ਨੇ। ਮਤਲਬ ਆਮ ਲੋਕਾਂ ਦੇ ਵਿਚ ਫਿਰ ਵੀ ਜਿਹੜੀ ਇਨਸਾਨੀਅਤ ਦੀ ਸਪਿਰਿਟ ਆ ਨਾ ਉਹ ਜਿਉਂਦੀ ਰਹਿੰਦੀ ਹੈ। ਜਦੋਂ ਆਪਾਂ ਹਿਸਟੋਰੀਕਲ ਘਟਨਾਵਾਂ ਨੂੰ ਪੜ੍ਹਦੇ ਹਾਂ ਆਪਾਂ ਨੂੰ ਕਾਫੀ ਕੁਛ ਪਤਾ ਲੱਗਦਾ। ਉਸ ਵੇਲੇ ਤਾਂ ਦੱਸਿਆ ਇਹ ਗਿਆ ਸੀ ਵੀ 350 ਬੰਦੇ ਮਰੇ ਆ ਜਾਂ 379-380 ਦੇ ਕਰੀਬ, ਪਰ ਮਰਨ ਵਾਲੇ ਲੋਕ ਆ ਨਾ ਜਿਹੜੇ ਉਹ ਕਾਫੀ ਵੱਡੀ ਗਿਣਤੀ ਦੇ ਵਿਚ ਸੀ। ਤੇ ਉਹ ਜਿਹੜੇ 375 ਕਹਿੰਦੇ ਆ ਨਾ ਆਈਡੈਂਟੀਫਾਈਡ ਆ ਬਈ ਇਹ ਇੰਨੇ ਮਰੇ ਆ, ਹਨਾ, ਉਹਦੇ ਵਿਚ ਵੀ 337 ਆ ਜਿਹੜੇ ਇਹ ਮਤਲਬ ਮੇਲ ਸੀ, 41 ਆ ਜਿਹੜੇ ਉਹਦੇ ਚ ਮੁੰਡੇ ਸੀ ਯੰਗ, ਤੇ ਇੱਕ 6 ਮਹੀਨਿਆਂ ਦਾ ਬੱਚਾ ਵੀ ਸੀ ਜੀ ਉਹਦੇ ਵਿਚ, ਤੇ 1100 ਕਹਿੰਦੇ ਜ਼ਖਮੀ ਹੋਇਆ। ਪਰ ਬਾਅਦ ਦੇ ਵਿਚ ਮਤਲਬ ਬਾਅਦ ਚ ਹੌਲੀ ਹੌਲੀ ਪਤਾ ਲੱਗਦਾ ਵੀ ਜਿਹੜਾ ਐਸਟੀਮੇਟ ਸੀ ਅੰਦਾਜ਼ਨ ਹੀ ਸੀਗਾ, ਤੇ ਜ਼ਿਆਦਾ ਲੋਕ ਆ ਜਿਹੜੇ ਉਹ ਮਰੇ ਸੀ। ਲਓ ਜੀ ਆਪਾਂ ਐ ਕਰਦੇ ਆਪਾਂ ਛੋਟੀ ਜੀ ਬ੍ਰੇਕ ਲੈਣਾ, ਤੇ ਬ੍ਰੇਕ ਤੋਂ ਬਾਅਦ ਮਿਲਦੇ ਆ ਫਿਰ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ। ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458 9059333458
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਇਹ ਜਿਹੜੀ ਘਟਨਾ ਦੀ ਮੈਂ ਗੱਲ ਕਰ ਰਿਹਾ ਨਾ, ਇਹ ਗਲੀ ਦਾ ਨਾਂ ਸੀ ਜੀ ਕੂਚਾ ਕੁਰਚੀਆਂ। ਤੇ ਇੱਥੇ ਹੁਣ ਪਹਿਲਾਂ ਤਾਂ ਕਰਫਿਊ ਲਾਇਆ ਸੀ, 8 ਵਜੇ ਤੋਂ ਬਾਅਦ ਤਾਂ ਕਰਫਿਊ ਲੱਗ ਜਾਂਦਾ ਸੀ ਕਿਉਂਕਿ ਵੈਸੇ ਵੀ 4 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਸੀ ਹੋ ਸਕਦੇ। ਤੇ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਖੁੱਲਦਾ ਸੀ। ਆਲੇ ਦੁਆਲੇ ਇਹਦੇ ਦੁਕਾਨਾਂ ਨੇ ਤੇ ਭੀੜੀ ਜੀ ਗਲੀ ਆ, ਤੇ ਦੁਕਾਨਾਂ ਦੇ ਬੈਕਡੋਰ ਹੈ ਨੀ, ਜਿਵੇਂ ਇੱਥੇ ਤਾਂ ਦੇਖਦੇ ਨਾ ਆਪਾਂ ਬੈਕਡੋਰ ਵੇਚਦੀ ਲੋਕ ਬਾਹਰ ਨੇ। ਲੋਕਾਂ ਦੇ ਜਾਣ ਦਾ ਉਹੀ ਰਸਤਾ ਸੀ, 200 ਮੀਟਰ ਲੋਕਾਂ ਨੂੰ ਚੱਲ ਕੇ ਆਉਣਾ ਪੈਂਦਾ ਸੀ। ਇਹਦਾ ਮਤਲਬ ਉਨੇ ਦਿਨ ਨਾ ਕੋਈ ਬੰਦਾ ਬਾਹਰ ਜਾ ਸਕਦਾ ਸੀ ਨਾ ਅੰਦਰ ਜਾ ਆ ਸਕਦਾ ਸੀਗਾ। ਜਿਹਨੂੰ ਜਾਣਾ ਪੈਂਦਾ ਸੀ ਉਹਨੇ ਪਿਕਟ ਚ ਲਾਤੇ ਜਨਰਲ ਡਾਇਰ ਨੇ, ਉਹਨੂੰ ਆਪਦਾ ਢਿੱਡ ਰਗੜ ਰਗੜ ਕੇ ਜਾਣੀ, ਲੱਤਾਂ ਤੇ ਤੁਰ ਨਹੀਂ ਸੀ ਸਕਦਾ ਉਹ, ਹੈਨਾ। ਤੁਸੀਂ ਇਹ ਹਿਸਟਰੀ ਪੜਿਓ, ਬੜੀ ਬਹੁਤ ਹੀ ਮਨ ਖਰਾਬ ਕਰਨ ਵਾਲੀਆਂ ਗੱਲਾਂ ਇਹ ਜਿਹੜੀਆਂ ਵਾਪਰੀਆਂ ਹੋਈਆਂ, ਹੈਨਾ। Anyone wishing to proceed into the street between 6 a.m. and 8 a.m. was made to crawl the 200 yards on all fours, lying flat on their bellies. ਮਤਲਬ ਇਹ ਘਟਨਾ ਜਿਹੜੀ ਇਹ ਵੀ ਉਸ ਟਾਈਮ ਆ ਜਿਹੜੀ ਇਹ ਅੰਮ੍ਰਿਤਸਰ ਦੇ ਵਿੱਚ ਵਾਪਰੀ ਸੀ। ਤੇ ਦੂਜੀ ਗੱਲ ਇਹ ਜਦੋਂ ਇਹ ਜਲ੍ਹਿਆਂਵਾਲਾ ਦੇ ਉੱਤੇ ਇਹਨੇ ਕੀਤਾ ਤੇ ਉਸ ਤੋਂ ਬਾਅਦ ਲੋਕਾਂ ਨੇ ਰੋਸ ਵਜੋਂ ਦੁਕਾਨਾਂ ਨਹੀਂ ਸੀ ਖੋਲੀਆਂ, ਤੇ ਇੱਕ ਡੈਪੂਟੇਸ਼ਨ ਲੈ ਕੇ ਜਦੋਂ ਲੋਕ ਇਹਨੂੰ ਮਿਲੇ, ਇਹ ਕਹਿੰਦਾ ਵੀ ਸਿੱਧੀ ਗੱਲ ਆ, ਕਹਿੰਦਾ ਸਰਕਾਰ ਦਾ ਆਰਡਰ ਆ ਦੁਕਾਨਾਂ ਦਾ ਖੋਲਣੀਆਂ ਖੋਲਣੀਆਂ, ਤੇ ਨਹੀਂ ਮੈਂ ਗੋਲੀ ਚਲਾ ਦੂ ਸਾਰਿਆਂ ਤੇ। ਕਹਿੰਦਾ ਆਈ ਵਿਲ ਸ਼ੂਟ। ਬੜਾ ਸਿੱਧਾ ਹੀ ਮਤਲਬ ਉਹਨੇ ਕਿਹਾ, ਇਹੋ ਜਿਹਾ ਭੈੜਾ ਬੰਦਾ ਸੀ ਇਹ ਜਨਰਲ ਡਾਇਰ ਆ ਜਿਹੜਾ, ਤੇ ਤੁਹਾਨੂੰ ਯਾਦ ਹੋਣਾ ਫਿਰ ਇਹ ਤਾਂ ਚਲੋ ਆਪਦੀ ਮੌਤ ਮਰ ਗਿਆ, ਪਰ ਇੱਕ ਹੋਰ ਆਫਿਸਰ ਸੀ ਜਿਹੜਾ ਉਡਵਾਇਰ ਸੀ ਜਿਹੜਾ, ਹੈਨਾ, ਉਹ ਉਡਵਾਇਰ ਦੇ ਹੁਕਮਾਂ ਦੇ ਨਾਲ ਜਿਹੜਾ ਆਹ ਜਿਹੜਾ ਮੈਂ ਤੁਹਾਨੂੰ ਕਿਹਾ ਆਹ ਜਿਹੜਾ ਚੱਲਿਆ ਸਾਰਾ ਕੁਛ, ਵੀ ਬੰਦਾ ਤੁਰ ਨਹੀਂ ਸੀ ਸਕਦਾ ਉਸ ਗਲੀ ਦੇ ਵਿੱਚ, ਉਡਵਾਇਰ ਨੂੰ ਫਿਰ ਉਡਵਾਇਰ ਤੋਂ ਬਦਲਾ ਲਿਆ ਸੀਗਾ ਸ਼ਹੀਦ ਊਧਮ ਸਿੰਘ ਨੇ। ਇਹ ਆ ਜੀ ਆਪਣੀ ਹਿਸਟਰੀ ਉਸ ਟਾਈਮ ਦੀ, ਹੈਨਾ। ਅੱਜ ਤੋਂ ਤੁਸੀਂ ਕਹਿ ਲਓ ਕੋਈ ਤਕਰੀਬਨ 110 ਸਾਲ ਪਹਿਲਾਂ ਦੀ, ਤੇ ਵਿਸਾਖੀ ਦੇ ਨਾਲ ਬੜੀਆਂ ਮਤਲਬ ਕੌੜੀਆਂ ਮਿੱਠੀਆਂ ਯਾਦਾਂ ਜਿਹੜੀਆਂ ਉਹ ਸਾਡੇ ਇਤਿਹਾਸ ਦੇ ਵਿੱਚ ਜੁੜੀਆਂ ਹੋਈਆਂ ਨੇ। ਪਰ ਫਿਰ ਵੀ ਜੀ ਰੁੱਤ ਬਦਲਦੀ ਆ, ਸਰਦੀਆਂ ਜਾਂਦੀਆਂ ਨੇ, ਇਸ ਕਰਕੇ ਬੰਦੇ ਦੇ ਸੁਭਾਅ ਦੇ ਵਿੱਚ ਸਰੀਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਸਰਦੀਆਂ ਦੇ ਵਿੱਚ। ਇਹਨਾਂ ਦੇਸ਼ਾਂ 'ਚ ਖਾਸ ਕਰਕੇ ਜਿਹੜਾ ਬੰਦਾ ਉਹ ਜ਼ਿਆਦਾ ਅੰਦਰ ਰਹਿੰਦਾ, ਸੂਰਜ ਨਹੀਂ ਚੜ੍ਹਦਾ, ਵਿਟਾਮਿਨ ਡੀ ਦੀ ਘਾਟ ਹੁੰਦੀ ਹੈ, ਮੂਡ ਆਫ ਜਿਹਾ ਰਹਿੰਦਾ, ਜਦੋਂ ਫਿਰ ਧੁੱਪ ਚੜ੍ਹਦੀ ਹੈ ਬੰਦਾ ਥੋੜ੍ਹੀ ਜਿਹੀ ਬਾਹਰ ਨਿਕਲਦਾ, ਤੇ ਸੋਸ਼ਲੀ ਮਿਕਸਅਪ ਹੁੰਦਾ ਇੱਕ ਦੂਜੇ ਦੇ ਨਾਲ, ਬੋਲਣ ਚੱਲਣ ਵੱਧਦਾ, ਇਸ ਕਰਕੇ ਬੰਦਾ ਥੋੜ੍ਹਾ ਜਿਹਾ ਖੁਸ਼ੀ ਖੁਸ਼ੀ ਵੀ ਮਹਿਸੂਸ ਕਰਦਾ। ਲਓ ਜੀ ਤੁਸੀਂ ਵੀ ਹੁਣ ਖੁਸ਼ੀ ਮਹਿਸੂਸ ਕਰੋ, ਧੁੱਪ ਨਿਕਲਣ ਲੱਗੀ। ਵੈਸੇ ਆ 2 ਦਿਨ ਤਾਂ ਹੁਣ ਲੱਗਦਾ ਵੀ ਮੀਂਹ ਮੂੰਹ ਪੈਣਾ, ਤੇ ਕੱਲ ਨੂੰ ਕਹਿੰਦੇ ਵੀ ਮੀਂਹ ਜਿਹੜਾ ਹੈਗਾ ਥੋੜਾ ਬਹੁਤ ਕਿਤੇ ਨਾ ਕਿਤੇ ਹੜ੍ਹ ਵੀ ਆ ਸਕਦਾ, ਪਰ ਐਡੀ ਵੀ ਕੋਈ ਗੱਲ ਨਹੀਂ ਜੀ, ਤੁਸੀਂ ਪੰਜਾਬ ਦੇ ਹੜ੍ਹ ਤਾਂ ਦੇਖਿਆ ਹੀ ਆ, ਉਹਦੇ ਮੁਕਾਬਲੇ ਤਾਂ ਇਹ ਹੜ੍ਹ ਕੁਛ ਵੀ ਨਹੀਂ। ਲਓ ਜੀ ਸਾਡਾ ਸਮਾਂ ਹੁਣ ਸਮਾਪਤ ਹੁੰਦਾ ਇੱਥੇ ਹੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्पाई के साथ, अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्पाई LEMFI, साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com, LEMFI.com।
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ। ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਰਸਟ ਕਮ ਫਰਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ, ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਔਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660। ਜੋ ਆਵੇ ਸੋ ਰਾਜ਼ੀ ਜਾਵੇ।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड eSIM डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है।
मैंने सेव किए हैं $2,000।
क्या चमत्कार किया, मुझे भी गुड़ सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773 6472903773।
Petro Canada pesh kar de Juron heavy duty diesel engine oils hun full service savings naal 10W30 synthetic $20 discount, $5W30 $40 discount, offer limited time lay, $5W30 quick start or oil flow.